दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादस गुरिंद को मेरी है प्रणाम। परम सत्कार योग सतगुरु जी दे पावन पवित्र दरबार दियां हाजरियां भरदी हुई परम प्यारी साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी प्रसंग इत्थे पहुंचा सी कि सतगुरु गोविंद सिंह सच्चे पातशाह जी नूं राजा जय सिंह ते राजा अजीत सिंह दोवें राजपूत राजे मिले ने। सतगुरु सच्चे पातशाह जी ने वचन कीता कि तुहाडा लश्कर भी वड्डा है फौज भी वड्डी है तुहाडे कोल राज करन दी धरती भी वड्डी है पर सतगुरां ने आख्या इको गल माड़ी है वो माड़ी गल यह है कि तुसी अपनियां जिहड़ियां लड़कियां ने उन्हां दा रिश्ता करदे हो तुरकां दे नाल इह सब तों बुरी गल है। परसों इत्थे कथा पहुंची सी अज इत्थों अगे मैं प्रारंभ करदा। ए तुम बिखे रीत बहु खोटी करत रहे किन प्रथम ना होटी। सतगुरु सच्चे पातशाह जी कहंदे ने ए रीति बड़ी माड़ी है बड़ी खोटी है बड़े चिर तों तुसी इसे तरह करदे आयो पर अजे तक किसे ने तुहानू रोकिया नहीं है अज पहली बारी मैं रोकिया। आगे को चाहिए तुम्हें ऐसे तन जा तुरक न दीजे कैसे। सतगुरु सच्चे पातशाह जी कहंदे ने अगे तो तुहानू ऐसा करना चाहिदा है कि कदे भी तुरकां दे घर दे विच अपनी लड़की दा रिश्ता तुसी नहीं करना उन्हां तुरकां नू लड़की नहीं देनी। सुनत नरिंदन हृदय बेचारी गोरे उपदेश हमो जस कारी। कवि जी लिख रहे ने उस वेले दोवां राजां ने सोचिया कि सतगुरु सच्चे पातशाह जी ने जेड़ा सानू चंगा उपदेश दिता है मानो के साडे जस दे वास्ते आ सानू सुख देण वाला है। देश बदेशन मैं अपकीरत सब राजपूतन की बिस तीरत। दोवां राजां ने सोचा कि सतगुरु सच्चे पातशाह जी ने जेड़ा वचन कीता है वाकया ही साडे हित दे वास्ते आ क्योंकि इस तरह करन दे नाल देशां ते विदेशां दे विच साडा जेड़ा अपजस है ओ हो रहा है ते राजपूतां दी जिहड़ी शान है उस नूं लाज लग रही है ओ बेइज्जत हो रही। एते आदिक बहु दोहन बेचारी गोर हजूर तब सफत उचारी। कवि जी लिखदे ने कि इस तरह दियां अनेकां ही जिहड़ियां विचारां सी ओ दोवां राजां ने कीतियां ते कहिंदे ने उस वेले फिर दोवां ने सतगुरु सच्चे पातशाह जी दे हजूर सौं खादी एक कसम खादी कि अगे तो ऐसा असी नहीं करांगे। जो राजपूत बीज शुभ होए तन जा तुरक न दह कोए। ਉਹਨਾਂ ਨੇ ਇਹ ਸਹੁੰ ਖਾਧੀ ਹੈ ਕਿ ਅੱਜ ਤੋਂ ਬਾਅਦ ਉਹ ਰਾਜਪੂਤ ਦਾ ਬੀ ਨਹੀਂ ਹੋਵੇਗਾ, ਆਪਣੇ ਪਿਓ ਦਾ ਪੁੱਤਰ ਨਹੀਂ ਹੋਵੇਗਾ ਜਿਹੜਾ ਕਿ ਤੁਰਕ ਨੂੰ ਆਪਣੀ ਲੜਕੀ ਦਾ ਰਿਸ਼ਤਾ ਦੇਵੇਗਾ, ਉਹਦੇ ਨਾਲ ਨਿਕਾਹ ਕਰਵਾਏਗਾ। ਤੁਮਰੋ ਸ੍ਰੀ ਗੁਰ ਪਯੋ ਪਿਤਾਮਾ ਸੁਜਾਸ ਆਜ ਲਗ ਤਿੰਨ ਅਬੇਰਾਮਾ। ਉਸ ਤੋਂ ਬਾਅਦ ਦੋਵਾਂ ਰਾਜਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਇਹ ਗਰੀਬ ਨਵਾਜ, ਤੁਹਾਡਾ ਜੋ ਪਿਤਾਮਾ ਹੋਇਆ ਹੈ, ਤੁਹਾਡਾ ਜੋ ਦਾਦਾ ਸੀ ਭਾਵ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਜਸ ਹੈ ਨਾ, ਉਹ ਬਹੁਤ ਜ਼ਿਆਦਾ ਸੁਣਿਆ ਹੈ, ਅਜੇ ਤੱਕ ਲੋਕ ਉਹਨਾਂ ਦਾ ਜਸ ਗਾਉਂਦੇ ਨੇ। ਰਾਜੇ ਬਾਵਣ ਕੋ ਮੁਚਵਾਏ ਵਹਿਰ ਗਵਾਲੀਅਰ ਤੇ ਤਬ ਆਏ। ਕਹਿੰਦੇ ਨੇ ਕਿ ਤੁਹਾਡੇ ਦਾਦੇ ਸਤਿਗੁਰੂ ਹਰਗੋਬਿੰਦ ਜੀ ਨੇ ਆਪਣੀ ਬੜੀ ਮਹਿਮਾ ਖੱਟੀ ਹੈ ਇਸ ਗੱਲ ਕਰਕੇ ਕਿ ਉਹਨਾਂ ਨੇ ਗਵਾਲੀਅਰ ਦੇ ਵਿੱਚੋਂ 52 ਰਾਜਿਆਂ ਨੂੰ ਆਪਣੇ ਨਾਲ ਹੀ ਰਿਹਾ ਕਰਵਾਇਆ ਸੀ, ਮੁਕਤ ਕਰਵਾਇਆ ਸੀ। ਮੈਂ ਇਸ ਪਾਸੇ ਨਹੀਂ ਜਾਣਾ ਕਿਉਂਕਿ ਬਹੁਤ ਵਾਰੀ ਤੁਸੀਂ ਇਸ ਸਾਖੀ ਨੂੰ ਸੁਣਿਆ ਕਿ ਕਿਸ ਤਰੀਕੇ ਦੇ ਨਾਲ 6ਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਗਏ, ਕਿਸ ਤਰ੍ਹਾਂ ਉਹਨਾਂ ਰਾਜਿਆਂ ਦਾ ਉਧਾਰ ਕੀਤਾ। ਹੁਣ ਦੋਵੇਂ ਰਾਜੇ ਕਹਿ ਰਹੇ ਨੇ ਉਹਨਾਂ ਦਾ ਬਹੁਤ ਵੱਡਾ ਅਸੀਂ ਜਸ ਸੁਣਿਆ ਹੈ, ਜਿਨ੍ਹਾਂ ਨੇ 52 ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਾਜਿਆਂ ਨੂੰ ਰਿਹਾ ਕਰਵਾਇਆ ਸੀ। ਤੁਮ ਪੀਆ ਹੋ ਤੈਨੋ ਕੇ ਪੋਤੇ ਰਣ ਮੈਂ ਮਹਾਂਵੀਰ ਰਸ ਪੋਤੇ। ਕਹਿੰਦੇ ਨੇ ਕਿ ਤੁਸੀਂ ਵੀ ਉਸੇ ਹੀ ਗੁਰੂ ਸਾਹਿਬ ਦੇ ਪੋਤਰੇ ਹੋ, ਜਿਸ ਤਰ੍ਹਾਂ ਦੇ ਮਹਾਂਬਲੀ ਤੇ ਜੰਗ ਯੁੱਧ ਕਰਨ ਵਾਲੇ ਉਹ ਸਨ, ਉਸੇ ਤਰੀਕੇ ਦੇ ਨਾਲ ਤੁਸੀਂ ਉਹਨਾਂ ਦੇ ਪੋਤਰੇ ਹੋ ਔਰ ਤੁਸੀਂ ਵੀ ਵੀਰ ਰਸ ਦੇ ਵਿੱਚ ਮੰਨੋ ਕਿ ਓਤ ਪੋਤ ਹੋ, ਵੀਰ ਰਸ ਦੇ ਨਾਲ ਭਰੇ ਹੋਏ। ਸੋਹਣੇ ਜੰਗ ਰਾਵਰ ਕੇ ਪਾਰੇ ਕਰੇ ਅਸ਼ੋਕ ਤੁਰ ਕਰਨੇ ਸਾਰੇ। ਕਹਿੰਦੇ ਨੇ ਕਿ ਅਸੀਂ ਤੁਹਾਡੇ ਜੰਗਾਂ ਦਾ ਬੜਾ ਹਾਲ ਸੁਣਿਆ ਹੈ ਕਿ ਤੁਸੀਂ ਵੀ ਬਹੁਤ ਸਾਰੇ ਜੰਗ ਤੁਰਕਾਂ ਦੇ ਨਾਲ ਕੀਤੇ ਨੇ ਤੇ ਤੁਰਕਾਂ ਦੇ ਘਰਾਂ ਦੇ ਵਿੱਚ ਸੋਗ ਪੈਦਾ ਕਰ ਦਿੱਤਾ। ਸ੍ਰੀ ਗੁਰ ਕਿਰਪਾ ਦ੍ਰਿਸ਼ਟ ਤਬ ਕੀਨ ਸਿਪਰ ਖੜਗ ਮੰਗਵਾਵਨ ਕੀਨ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੀ ਕਿਰਪਾ ਦੀ ਦ੍ਰਿਸ਼ਟੀ ਦੋਵਾਂ ਰਾਜਿਆਂ ਤੇ ਪਾਈ। ਉਸ ਵੇਲੇ ਸਤਿਗੁਰੂ ਜੀ ਨੇ ਆਪਣੀ ਇੱਕ ਤਲਵਾਰ ਤੇ ਇੱਕ ਢਾਲ ਕੋਲ ਮੰਗਵਾਈ। ਬਖਸ਼ੀ ਜੈ ਸਿੰਘ ਕੋ ਹਰ ਖਾਏ ਲੇ ਕਰ ਕਰ ਮਗ ਸੀਸ ਨਿਵਾਏ। ਸਤਿਗੁਰਾਂ ਨੇ ਇੱਕ ਤਲਵਾਰ ਤੇ ਆਪਣੀ ਇੱਕ ਢਾਲ ਉਹ ਜੋ ਰਾਜਾ ਜੈ ਸਿੰਘ ਸੀ ਉਸ ਨੂੰ ਬਖਸ਼ ਦਿੱਤੀ ਤੇ ਉਸ ਨੇ ਬੜੇ ਹੀ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਦਾਤ ਨੂੰ ਪ੍ਰਵਾਨ ਕਰ ਲਿਆ।
ਤਰਕਸ਼ ਤਨਖ ਦੇਖ ਕਰ ਪੀਨ ਨਿਪਤ ਅਜੀਤ ਸਿੰਘ ਕੋ ਦੀਨ।
ਇਸ ਤੋਂ ਬਾਅਦ ਸਤਿਗੁਰਾਂ ਨੇ ਆਪਣੇ ਹੱਥਾਂ ਦੇ ਵਿੱਚ ਉਹ ਜੋ ਤਨਿਸ਼ ਸੀ ਜਿਹੜਾ ਬੜਾ ਕਠੋਰ ਸੀ ਉਹਨੂੰ ਫੜਿਆ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਨਿਸ਼ ਜਿਹੜਾ ਸੀ ਉਹ ਅਜੀਤ ਸਿੰਘ ਰਾਜੇ ਨੂੰ ਦੇ ਦਿੱਤਾ।
ਗੁਰ ਤੇ ਲੇ ਬਖਸ਼ਿਸ਼ ਹਰ ਖਾਏ ਨਮੋ ਕਰੀ ਹੋਏ ਵਿਦਾ ਸਿਧਾਏ।
ਇਸ ਤਰੀਕੇ ਦੇ ਨਾਲ ਗੁਰੂ ਜੀ ਤੋਂ ਦੋਵਾਂ ਨੇ ਬਖਸ਼ਿਸ਼ ਦੀ ਪ੍ਰਾਪਤੀ ਕੀਤੀ ਹੈ, ਖੁਸ਼ ਹੋਏ ਨੇ। ਸਤਿਗੁਰਾਂ ਨੂੰ ਦੋਵਾਂ ਨੇ ਨਮਸਕਾਰ ਕੀਤੇ ਤੇ ਉੱਥੋਂ ਚਲੇ ਗਏ।
ਗਏ ਸਰਾਹਤ ਆਪਣੇ ਡੇਰੇ ਸ੍ਰੀ ਨਾਨਕ ਗਾਦੀ ਪਰ ਹੇਰੇ।
ਇਸ ਤਰੀਕੇ ਦੇ ਨਾਲ ਗੁਰੂ ਜੀ ਦੀ ਸ਼ਲਾਘਾ ਕਰਦੇ ਹੋਏ ਆਪਣਿਆਂ ਡੇਰਿਆਂ ਤੇ ਚਲੇ ਗਏ ਨੇ ਤੇ ਰਸਤੇ ਦੇ ਵਿੱਚ ਕਹਿੰਦੇ ਨੇ ਕਿ ਸਤਿਗੁਰਾਂ ਦਾ ਜਸ ਕਰਦੇ ਨੇ ਸ੍ਰੀ ਨਾਨਕ ਗਾਦੀ ਪਰ ਹੇਰੇ। ਕਿ ਵਾਕਿਆ ਹੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਗੱਦੀ ਦੇ ਅਸਲ ਇਹੀ ਹੱਕਦਾਰ ਨੇ ਜਿਹੜੇ ਕਿ ਉਹਨਾਂ ਦੀ ਜਗ੍ਹਾ ਦੇ ਉੱਤੇ ਸੋਭਾ ਦੇ ਰਹੇ ਨੇ।
ਇਮ ਸ੍ਰੀ ਪ੍ਰਭ ਦਿਨ ਕਿਤਕ ਬਿਤਾਏ ਦਰ ਸੈ ਸੰਗਤ ਮਿਲ ਸਮੂਦਾਏ।
ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਹੀ ਦਿਨ ਉਸ ਜਗ੍ਹਾ ਦੇ ਉੱਤੇ ਬਤੀਤ ਕਰ ਦਿੱਤੇ ਨੇ, ਰੋਜ਼ ਹੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਦੀ।
ਦਰ ਬਿਆਦ ਬਹੁ ਯਾਰ ਪਿਆ ਕੋਰ, ਪੁਰ ਕਾਮਨਾ ਕੋ ਜਸ ਲੋਰ।
ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਅਨੇਕਾਂ ਪ੍ਰਕਾਰ ਦੀਆਂ ਭੇਟਾਂ ਨੂੰ ਰੱਖਦੀਆਂ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਜਿਹੜੀਆਂ ਕਾਮਨਾ ਨੇ ਉਹਨਾਂ ਨੂੰ ਪੂਰਨ ਕਰਦੇ ਨੇ।
ਨਾਮ ਜਵਾਹਰ ਸਿੰਘ ਜਿਸ ਜੜੀਆ, ਜੜੀਆ ਸਿੱਖ ਸੁਨਿਆਰ, ਸੁਤਾ ਤਰਨ ਤਿਸ ਕੀ ਹੋਤੀ, ਸੁੰਦਰ ਬਹੁ ਸੋ ਕੁਮਾਰ।
ਹੁਣ ਗ੍ਰੰਥਾਕਾਰ ਜੀ ਕਹਿੰਦੇ ਨੇ ਕਿ ਉਹ ਜੋ ਸੁਨਿਆਰਾ ਸਿੱਖ ਸੀ ਜਿਸਦਾ ਨਾਂ ਸੀ ਜਵਾਹਰ ਸਿੰਘ, ਪਰਸੋਂ ਦੀ ਕਥਾ ਦੇ ਵਿੱਚ ਜਿਹਦਾ ਨਾਂ ਆਇਆ ਸੀ, ਸੁਤਾ ਤਰਨ ਤਿਸ ਕੀ ਹੁਤੀ ਸੁੰਦਰ ਬਹੁ ਸੋ ਕੁਮਾਰ, ਉਸੇ ਹੀ ਜਵਾਹਰ ਸਿੰਘ ਦੀ ਇੱਕ ਲੜਕੀ ਸੀ, ਬੜੀ ਜਵਾਨ ਤੇ ਬੜੀ ਹੀ ਸੁੰਦਰ।
ਸੋ ਦਰਸ਼ਨ ਹਿਤ ਚਲ ਕਰ ਆਈ, ਸੂਖਮ ਬਸਤਰ ਉਪਾਇਨ ਲਿਆਈ।
ਕਵੀ ਜੀ ਕਹਿੰਦੇ ਨੇ ਕਿ ਇੱਕ ਦਿਨ ਉਹ ਜਵਾਹਰ ਸਿੰਘ ਦੀ ਜਿਹੜੀ ਲੜਕੀ ਹੈ ਉਹ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਭੇਟਾ ਦੇ ਵਾਸਤੇ ਉਹਨੇ ਬਹੁਤ ਕੀਮਤੀ ਤੇ ਸੁੰਦਰ ਜਿਹੜੇ ਬਰੀਕ ਕੱਪੜੇ ਨੇ ਉਹ ਲਿਆਂਦੇ ਨੇ।
ਚਰਨ ਸਰੋਜਨ ਕਰਕੇ ਨਮੋ, ਬੈਠੀ ਅਵਲੋਕੇ ਤੇ ਸਮੋ।
ਲੜਕੀ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਆਪਣੀ ਲਿਆਂਦੀ ਹੋਈ ਭੇਟਾਂ ਨੂੰ ਰੱਖ ਦਿੱਤਾ ਤੇ ਫਿਰ ਸਤਿਗੁਰਾਂ ਦੇ ਕੋਲ ਬੈਠ ਕੇ ਸਤਿਗੁਰਾਂ ਦਾ ਦਰਸ਼ਨ ਕਰਨ ਲੱਗੀ।
ਕੇਤਕ ਸਿੰਘ ਸਮੀਪ ਥਿਰੇ ਹੈ, ਬਾਗ ਵਿਖੇ ਤਰ ਚਾਰ ਤਰੇ ਹੈ।
ਕਵੀ ਜੀ ਕਹਿੰਦੇ ਨੇ ਕਿ ਕਿੰਨੇ ਹੀ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਖੜੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਗ ਦੇ ਜਿਹੜੇ ਸੁੰਦਰ ਰੁੱਖ ਨੇ ਉਹਨਾਂ ਦੇ ਥੱਲੇ ਬੈਠੇ ਹੋਏ।
ਸ਼ਾਹ ਬਹਾਦਰ ਸਹਿਜ ਸੁਭਾਏ, ਫਿਰਤ ਸੈਲ ਹਿਤ ਹੇਰਤ ਥਾਏ।
ਇੰਨੇ ਚਿਰ ਨੂੰ ਕੀ ਹੋਇਆ ਕਿ ਜੋ ਬਹਾਦਰ ਸ਼ਾਹ ਏ ਉਹ ਸਹਿਜ ਸੁਭਾਈ ਸੈਰ ਕਰਦਾ ਕਰਾਉਦਾ ਹੋਇਆ ਇਸ ਪਾਸੇ ਨੂੰ ਆ ਗਿਆ।
ਜਬ ਹੀ ਬਾਗ ਨਿਕਟ ਚਲ ਆਇਓ, ਇਹਾਂ ਗੁਰੂ ਥਿਰ ਹੈ ਸੁਧ ਪਾਇਓ।
ਜਦੋਂ ਬਹਾਦਰ ਸ਼ਾਹ ਬਾਗ ਦੇ ਕੋਲ ਪਹੁੰਚਿਆ ਤੇ ਉਸ ਨੂੰ ਪਤਾ ਲੱਗਾ ਕਿ ਇਸੇ ਹੀ ਬਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਨੇ।
ਦਰਸ਼ਨ ਕਰਨ ਮਨੋਰਥ ਧਾਰਾ, ਉੱਤਰ ਪ੍ਰਵੇਸ਼ੋ ਬਾਗ ਮਜਾਰਾ।
ਬਹਾਦਰ ਸ਼ਾਹ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਇਸੇ ਬਾਗ ਦੇ ਵਿੱਚ ਠਹਿਰੇ ਹੋਏ ਨੇ, ਮਨ ਦੇ ਵਿੱਚ ਦਰਸ਼ਨਾਂ ਦੀ ਜਿਹੜੀ ਉਮੰਗ ਸੀ ਉਹ ਪੈਦਾ ਹੋਈ। ਆਪਣੇ ਦਰਸ਼ਨ ਕਰਨ ਦੇ ਮਨੋਰਥ ਨੂੰ ਪੂਰਾ ਕਰਨ ਦੇ ਵਾਸਤੇ ਘੋੜੇ ਤੋਂ ਉੱਤਰ ਕੇ ਬਹਾਦਰ ਸ਼ਾਹ ਉਸ ਬਾਗ ਦੇ ਵਿੱਚ ਚਲਾ ਗਿਆ।
ਫਰਿਸ਼ ਬਿਸਾਲ ਗੁਰੂ ਕਰਵਾਏ, ਇਕੱਠੇ ਸਿੰਘ ਪਾਏ ਸਮੂਦਾਏ।
ਅਨੇਕਾਂ ਹੀ ਪ੍ਰਕਾਰ ਦੀਆਂ ਜਿਹੜੀਆਂ ਵਿਛਾਈਆਂ ਸਨ ਉਹ ਕੀਤੀਆਂ ਗਈਆਂ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਤੇ ਅਨੇਕਾਂ ਹੀ ਸਤਿਗੁਰਾਂ ਦੇ ਜਿਹੜੇ ਸਿੰਘ ਸੀ ਉਹ ਵੀ ਉਸ ਜਗ੍ਹਾ ਦੇ ਉੱਤੇ ਬੈਠੇ ਸਨ।
ਤਤ ਸ਼ਿਨ ਆਣ ਬੰਦਨਾ ਕੀਨ, ਪ੍ਰਭੂ ਬਿਠਾਇਓ ਆਦਰ ਦੇਨ।
ਇੰਨੇ ਚਿਰ ਨੂੰ ਬਹਾਦਰ ਸ਼ਾਹ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ, ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਬੜੇ ਸਤਿਕਾਰ ਦੇ ਨਾਲ ਉਹਨੂੰ ਆਪਣੇ ਕੋਲ ਬਿਠਾ ਲਿਆ।
ਜਥਾ ਜੋਗ ਸਭ ਲੋਕ ਖਰੇ ਹੈ, ਗੁਰੂ ਸ਼ਾਹ ਕੋ ਪਿਖਣ ਕਰੇ ਹੈ।
ਜਥਾ ਜੋਗ ਜਿੰਨੇ ਵੀ ਸਿੱਖ ਤੇ ਲੋਕ ਨੇ ਉਹ ਆਪੋ ਆਪਣੀ ਜਗ੍ਹਾ ਦੇ ਉੱਤੇ ਖੜੇ ਨੇ, ਇੱਕ ਪਾਸੇ ਗੁਰੂ ਜੀ ਨੂੰ ਦੇਖ ਰਹੇ ਨੇ ਤੇ ਦੂਸਰੇ ਪਾਸੇ ਬਾਦਸ਼ਾਹ ਨੂੰ ਵੀ ਦੇਖ ਰਹੇ ਨੇ।
ਸਿੱਖ ਕੀ ਤਨ ਜਾਟ ਗਥਿਰ ਰਹੀ ਉਠ ਕਰ ਇਤ ਉਤ ਕਿਤ ਗੀ ਨਹੀਂ। ਉਹ ਜਿਹੜੀ ਜਵਾਹਰ ਸਿੰਘ ਦੀ ਲੜਕੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਬੈਠੀ ਰਹੀ ਹੈ, ਇਧਰ ਉਧਰ ਉੱਠ ਕੇ ਕਿਤੇ ਵੀ ਨਹੀਂ ਗਈ। ਸ਼ਾਹ ਬਹਾਦਰ ਜਵੈ ਬਿਲੋਕੀ ਸੁੰਦਰ ਰੂਪ ਚਾਹ ਵਿਸ਼ਿਓ ਕੀ। ਜਿਸ ਰਾਜੇ ਬਹਾਦਰ ਸ਼ਾਹ ਨੂੰ ਵਿਸ਼ਿਆਂ ਦੀ ਚਾਹ ਸੀ, ਉਸ ਦੀ ਨਜ਼ਰ ਮਾਨੋ ਕਿ ਉਸ ਸਿੱਖ ਦੀ ਲੜਕੀ ਦੇ ਉੱਤੇ ਪੈ ਗਈ। ਪਾਇਓ ਲੋਭਾਇ ਮਾਨ ਤਤਕਾਲਾ ਦੇਖ ਚਕੋਰ ਚੰਦ ਕੀ ਟਾਲਾ। ਕਵੀ ਜੀ ਕਹਿ ਰਹੇ ਨੇ ਕਿ ਬਹਾਦਰ ਸ਼ਾਹ ਦਾ ਜਿਹੜਾ ਮਨ ਸੀ ਉਸ ਲੜਕੀ ਦੇ ਉੱਤੇ ਲੁਭਾਇਮਾਨ ਹੋ ਗਿਆ, ਮਾਨੋ ਕਿ ਲੜਕੀ ਨੂੰ ਇਸ ਤਰ੍ਹਾਂ ਵੇਖਣ ਲੱਗਾ ਜਿਵੇਂ ਕਿ ਚੰਦਰਮਾ ਦੇ ਵੱਲ ਚਕੋਰ ਵੇਖਦਾ ਹੈ, ਇਸ ਤਰ੍ਹਾਂ ਲੜਕੀ ਨੂੰ ਉਹ ਵੇਖ ਰਿਹਾ। ਸ਼ਾਹ ਵਿੱਚ ਦੀਵਾਨ ਦੇ ਬੈਠਾ ਹੈ ਸੀ, ਲੱਗ ਰਹੀ ਸੀ ਅਜਬ ਬਹਾਰ ਸੋਹਣੀ। ਜਵਾਹਰ ਸਿੰਘ ਜੜੀਏ ਦੀ ਜਵਾਨ ਬੇਟੀ ਪਤੀ ਬ੍ਰਤਾ ਤੇ ਰੂਪ ਅਪਾਰ ਸੋਹਣੀ। ਆਈ ਸਤਿਗੁਰਾਂ ਨੂੰ ਮੱਥਾ ਟੇਕਣੇ ਓ, ਆਈ ਸਤਿਗੁਰਾਂ ਨੂੰ ਮੱਥਾ ਟੇਕਣੇ ਓ, ਸਿੱਖੀ ਸਿਦਕ ਵਾਲੀ ਸ਼ਰਮ ਸਾਰ ਸੋਹਣੀ। ਬੇਈਮਾਨ ਹੋਇਆ ਕਰਤਾਰ ਸਿੰਘਾ, ਉਸ ਦੀ ਵੇਖ ਕੇ ਸ਼ਾਹ ਨੁਹਾਰ ਸੋਹਣੀ। ਕਰਤਾਰ ਸਿੰਘ ਜੀ ਲਿਖਦੇ ਨੇ ਕਿ ਉਹ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਈ ਸੀ, ਪਰ ਉਹ ਬਹਾਦਰ ਸ਼ਾਹ ਦਾ ਮਨ ਜਿਹੜਾ ਸੀ ਨਾ ਉਸ ਲੜਕੀ ਨੂੰ ਦੇਖ ਕੇ ਡੋਲ ਗਿਆ।
ਗੁਰ ਤੇ ਸ਼ੰਕ ਰਹਿਓ ਬਹੁ ਤੇਰਾ, ਪਾਇਓ ਬੇਬਸ ਮਨ ਫੇਰਿਓ ਨਾ ਫੇਰਾ।
ਕਵੀ ਜੀ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਹੁਤ ਜ਼ਿਆਦਾ ਡਰਦਾ ਹੈ, ਸ਼ੰਕਾ ਕਰਦਾ ਹੈ, ਪਰ ਤਾਂ ਵੀ ਉਹਦਾ ਜਿਹੜਾ ਮਨ ਹੈ ਉਹ ਬੇਕਾਬੂ ਹੋ ਗਿਆ, ਮਨ ਫਿਰਿਆ ਵੀ ਉਸ ਲੜਕੀ ਤੋਂ ਲਾਂਭੇ ਨਹੀਂ ਜਾਂਦਾ।
ਲਾਲਚ ਲਗੀ ਉਹ ਪਿਖਣ ਕੇ ਕਾਰਨ, ਕਰੇ ਬਾਤ ਬਹੁ ਭਾਂਤ ਉਚਾਰਨ।
ਹੁਣ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਇਹ ਲਾਲਚ ਪੈਦਾ ਹੋਇਆ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਇੱਥੇ ਬੈਠ ਕੇ ਇਸ ਲੜਕੀ ਨੂੰ ਦੇਖਦਾ ਰਹਾਂ। ਇਸ ਕਰਕੇ ਉਸ ਨੇ ਮਾਨੋ ਕਿ ਸਤਿਗੁਰਾਂ ਦੇ ਨਾਲ ਅਨੇਕਾਂ ਹੀ ਪ੍ਰਕਾਰ ਦੀਆਂ ਗੱਲਾਂ ਲੰਮੀਆਂ ਛੋਹ ਦਿੱਤੀਆਂ।
ਬੂਝਣ ਲੱਗੇ ਉਹ ਹਮਾਰੇ ਮਤ ਮੇਂ, ਕਲਮਾ ਪੜਤ ਜੋ ਕਰ ਹਿਤ ਚਿਤ ਮੇਂ।
ਸਤਿਗੁਰਾਂ ਨੂੰ ਪੁੱਛਣ ਲੱਗਾ ਕਿ ਹੀ ਗਰੀਬ ਨਵਾਜ, ਸਾਡਾ ਜੋ ਧਰਮ ਹੈ, ਸਾਡੀ ਜਿਹੜੀ ਸ਼ਰ੍ਹਾ ਹੈ, ਸਾਡਾ ਜਿਹੜਾ ਮਤ ਹੈ, ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਕਲਮਾ ਪੜਤ ਜੋ ਹਿਤ ਚਿਤ ਕਰ। ਜਿਹੜਾ ਵੀ ਮਨੁੱਖ ਕਲਮਾ ਨੂੰ ਪੜਦਾ ਹੈ ਬੜੇ ਹਿਤ ਚਿਤ ਤੇ ਪ੍ਰੇਮ ਦੇ ਨਾਲ, ਸੋ ਦੋਜਕ ਮੈਂ ਪਰਤ ਨਾ ਕੋਈ, ਜਾਤ ਪਿਸਤ ਸੁਖ ਭੋਗੇ ਸੋਈ। ਕਹਿੰਦਾ ਜੀ ਸਾਡੇ ਮਜ਼ਹਬ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਕਲਮਾ ਪੜਦਾ ਹੈ ਪ੍ਰੇਮ ਪ੍ਰੀਤੀ ਦੇ ਨਾਲ, ਉਹ ਕਦੇ ਵੀ ਦੋਜਕ ਦੇ ਵਿੱਚ ਨਹੀਂ ਜਾਂਦਾ, ਉਹ ਨਰਕਾਂ ਦੇ ਵਿੱਚ ਨਹੀਂ ਜਾਂਦਾ, ਉਹ ਹਮੇਸ਼ਾ ਬਿਸਤਰ ਨੂੰ ਜਾਂਦਾ ਹੈ ਤੇ ਸਵਰਗਾਂ ਦੇ ਵਿੱਚ ਜਾ ਕੇ ਉਹ ਸੁਖਾਂ ਦੀ ਪ੍ਰਾਪਤੀ ਕਰਦਾ ਹੈ। ਕਹਿੰਦਾ ਜੀ ਸਾਡੀਆਂ ਕਿਤਾਬਾਂ ਦੇ ਵਿੱਚ, ਸਾਡੀ ਜਿਹੜੀ ਕੁਰਾਨ ਹੈ ਉਹਦੇ ਵਿੱਚ ਇਸੇ ਤਰ੍ਹਾਂ ਲਿਖਿਆ ਹੋਇਆ।
ਇੱਕ ਦਿਨ ਬਹਾਦਰ ਸ਼ਾਹ ਕਹਿਣ ਲੱਗਾ, ਸਾਡੇ ਦੀਨ ਦੀ ਅਸ਼ਾਫ ਗੁਰਜੀ, ਲਿਖਿਆ ਵਿੱਚ ਹਦੀਸਾਂ ਦੇ ਹੈ ਜ਼ਾਹਿਰਾ, ਮੈਂ ਮਾਰਦਾ ਨਹੀਂ ਕੋਈ ਲਾਫ ਗੁਰਜੀ, ਹਜ਼ਰਤ ਪਰੇ ਸਫਾਇਤ ਮੋਮਨਾ ਦੀ, ਹਜ਼ਰਤ ਪਰੇ ਸਫਾਇਤ ਮੋਮਨਾ ਦੀ, ਲਿਖਿਆ ਵਿੱਚ ਕੁਰਾਨ ਦੇ ਸਾਫ ਗੁਰਜੀ, ਕਲਮਾ ਪੜਨ ਵਾਲੇ ਦੇ ਕਰਤਾਰ ਸਿੰਘਾ, ਹੈਣ ਸਭੇ ਕਸੂਰ ਮਾਫ ਗੁਰਜੀ।
ਕਹਿੰਦਾ ਜੀ ਕੁਰਾਨ ਦੇ ਵਿੱਚ ਲਿਖਿਆ, ਮੈਂ ਝੂਠ ਨਹੀਂ ਕਹਿੰਦਾ ਕਿ ਜਿਹੜਾ ਵੀ ਕਲਮਾ ਪੜਦਾ ਉਹਦੇ ਸਾਰੇ ਜਿਹੜੇ ਕਸੂਰ ਨੇ, ਜਿਹੜੇ ਗੁਨਾਹ ਨੇ, ਉਹ ਬਖਸ਼ੇ ਜਾਂਦੇ ਨੇ, ਮਾਫ ਕਰ ਦਿੱਤੇ ਜਾਂਦੇ ਨੇ।
ਸੁਣਗਰ ਕਹਿਓ ਨਾ ਇਮ ਬਣ ਆਵੈ, ਜਥਾ ਕਰਮ ਕਰ ਤਥਾ ਸੁ ਪਾਵੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਬਾਦਸ਼ਾਹ ਜੇ ਲਿਖਿਆ ਹੈ ਤੇ ਗਲਤ ਲਿਖਿਆ ਹੈ। ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਕਦੇ ਹੋ ਹੀ ਨਹੀਂ ਸਕਦਾ। ਗੁਰੂ ਜੀ ਕਹਿੰਦੇ ਨੇ ਦਰਅਸਲ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇ ਮਨੁੱਖ ਕਰਮ ਕਰਦਾ ਹੈ ਉਹਨਾਂ ਕਰਮਾਂ ਦਾ ਫਲ ਉਹਨੂੰ ਭੋਗਣਾ ਹੀ ਪੈਂਦਾ ਹੈ, ਉਹ ਕਿਸੇ ਤਰੀਕੇ ਦੇ ਨਾਲ ਮਾਫ ਨਹੀਂ ਹੋ ਸਕਦੇ। ਕਲਮਾ ਪੜੇ ਕਮਾਵੇ ਖੋਟ, ਤਿਸ ਕੋ ਸੰਕਟ ਨਰਕ ਨਾ ਛੋਟ। ਗੁਰੂ ਜੀ ਕਹਿੰਦੇ ਨੇ ਜੇ ਕੋਈ ਮੁਸਲਮਾਨ ਕਲਮਾ ਪੜ ਲੈਂਦਾ, ਮੂੰਹ ਦੇ ਵਿੱਚੋਂ ਕਲਮਾ ਪੜਦਾ ਤੇ ਮਨ ਦੇ ਅੰਦਰ ਖੋਟ ਰੱਖਦਾ, ਤਿਸ ਕੋ ਸੰਕਟ ਨਰਕ ਨਾ ਛੋਟ, ਤੇ ਕਹਿੰਦੇ ਨੇ ਐਸੇ ਪੁਰਸ਼ ਨੂੰ ਨਰਕ ਦੇ ਸੰਕਟਾਂ ਦੀ ਛੋਟ ਕਦੇ ਹੋ ਹੀ ਨਹੀਂ ਸਕਦੀ। ਮੂੰਹੋਂ ਰਾਮ ਬਗਲ ਵਿੱਚ ਛੁਰੀਆਂ, ਗੁਰਬਾਣੀ ਕਹਿੰਦੀ ਹੈ ਕਿ ਜਿਹਦੇ ਮੂੰਹ ਦੇ ਵਿੱਚ ਰਾਮ ਰਾਮ ਹੈ, ਸੱਚਾ ਨਾਮ ਹੈ, ਤੇ ਅੰਦਰ ਮਨ ਦੇ ਖੋਟ ਹੈ ਕਿਸੇ ਨੂੰ ਲੁੱਟਣ ਦਾ, ਕਿਸੇ ਨੂੰ ਧੋਖਾ ਦੇਣ ਦਾ, ਦਗਾ ਕਰਨ ਦਾ, ਐਸਾ ਜਿਹੜਾ ਪੁਰਸ਼ ਹੈ ਬਖਸ਼ਿਆ ਨਹੀਂ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਭਾਵੇਂ ਕੋਈ ਕਿੰਨੀਆਂ ਕਲਮਾਂ ਪੜ ਲਵੇ ਪਰ ਜੇ ਮਨ ਦੇ ਅੰਦਰ ਖੋਟ ਹੈ ਤੇ ਉਹ ਦੁੱਖਾਂ ਤੋਂ ਕਦੇ ਨਹੀਂ ਬਚ ਸਕਦਾ।
ਭੋਗੈ ਕਸ਼ਟ ਅਨੇਕ ਪ੍ਰਕਾਰ, ਨਹੀਂ ਕਲਮਾ ਤੇ ਲੇਤ ਉਹ ਭਾਰ।
ਗੁਰੂ ਜੀ ਕਹਿੰਦੇ ਨੇ ਜਿਹੜਾ ਐਸਾ ਪੁਰਸ਼ ਹੈ ਅੰਦਰੋਂ ਜਿਹੜਾ ਇਹ ਖੋਟ ਕਰਦਾ ਤੇ ਮੂੰਹ ਦੇ ਵਿੱਚੋਂ ਕਲਮਾ ਪੜਦਾ, ਭਾਵੇਂ ਅਨੇਕਾਂ ਹੀ ਕਲਮਾ ਪੜ ਲਵੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਜਿਹੜੀਆਂ ਕਲਮਾਂ ਨੇ ਉਹ ਉਹਦਾ ਕਦੇ ਵੀ ਉਧਾਰ ਨਹੀਂ ਕਰਵਾ ਸਕਦੀਆਂ, ਉਹਨੂੰ ਦੁੱਖਾਂ ਦੀ ਪ੍ਰਾਪਤੀ ਜ਼ਰੂਰ ਹੀ ਹੋਵੇਗੀ।
ਬੋਲੇ ਗੁਰੂ ਜੀ ਬਾਦਸ਼ਾਹ ਝੂਠ ਲਿਖਿਆ, ਕੀਤਾ ਅਮਲ ਦਰਗਾਹ ਗਵਾਹ ਹੋਵੇ, ਫਲ ਮਿਲੇਗਾ ਨੇਕ ਤੇ ਬਦਾਂ ਤਾਈ, ਕੀਤਾ ਕਰਮ ਨਾ ਕਦੇ ਖਤਾ ਹੋਵੇ। ਕਲਮਾ ਪੜਨ ਵਾਲਾ ਜੇ ਕਸੂਰ ਕਰੇ, ਕਲਮਾ ਪੜਨ ਵਾਲਾ ਜੇ ਕਸੂਰ ਕਰੇ, ਜਦ ਇਸ ਥਾਂ ਇਹਨੂੰ ਸਦਾ ਹੋਵੇ, ਅੱਗੇ ਕਿਸ ਤਰ੍ਹਾਂ ਛੁੱਟੇ ਕਰਤਾਰ ਸਿੰਘਾ, ਜਦ ਪੇਸ਼ ਹਜ਼ੂਰ ਖੁਦਾ ਹੋਵੇ।
ਗੁਰੂ ਜੀ ਕਹਿੰਦੇ ਨੇ ਜਦੋਂ ਖੁਦਾ ਦੀ ਦਰਗਾਹ ਦੇ ਵਿੱਚ ਐਸੇ ਮਨੁੱਖ ਨੇ ਪੇਸ਼ ਹੋਣਾ ਹੈ, ਉਹ ਫਿਰ ਉੱਥੇ ਕਿਵੇਂ ਛੁੱਟੇਗਾ, ਨਹੀਂ ਛੁੱਟੇਗਾ। ਗੁਰੂ ਜੀ ਕਹਿੰਦੇ ਨੇ ਜੇ ਕਿਤੇ ਲਿਖਿਆ ਹੈ ਤੇ ਗਲਤ ਲਿਖਿਆ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ।
ਕਹੇ ਬਹਾਦਰ ਹਮਰੇ ਕਲਮਾ ਕਰੇ ਉਧਾਰਨ ਉਚਰੇ।
ਉਸ ਵੇਲੇ ਬਹਾਦਰ ਸ਼ਾਹ ਕਹਿੰਦਾ ਹੈ ਨਹੀਂ ਸੱਚੇ ਪਾਤਸ਼ਾਹ, ਸਾਡੇ ਪੈਗੰਬਰ ਨੇ ਉਚਾਰਿਆ ਕਿ ਜਿਹੜਾ ਕਲਮਾ ਪੜਦਾ ਹੈ ਉਹਦਾ ਉਧਾਰ ਹੁੰਦਾ ਹੈ, ਉਹ ਬਖਸ਼ਿਆ ਜਾਂਦਾ ਹੈ।
ਝੂਠ ਕਹਿਓ ਕੈ ਸਾਚ ਬਖਾਨਾ, ਕਿਮ ਹਮ ਪਤਾ ਲੈ ਮਨ ਜਾਣਾ।
ਸਤਿਗੁਰਾਂ ਨੇ ਫੇਰ ਆਖਿਆ ਬਹਾਦਰ ਸ਼ਾਹ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ, ਕਰਮਾਂ ਦਾ ਜਿਹੜਾ ਫਲ ਹੈ ਉਹ ਭੋਗਣਾ ਹੀ ਪੈਂਦਾ ਹੈ। ਉਸ ਵੇਲੇ ਬਹਾਦਰ ਸ਼ਾਹ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਕਿਸ ਤਰ੍ਹਾਂ ਪ੍ਰਤੀਤ ਆਵੇ, ਕਿਸ ਤਰ੍ਹਾਂ ਯਕੀਨ ਆਵੇ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਸੱਚ ਕਹਿ ਰਹੇ ਹੋ ਕਿ ਝੂਠ ਕਹਿ ਰਹੇ ਹੋ।
ਜਾਣੇ ਬਿਨਾ ਪ੍ਰਤੀਤ ਨਾ ਆਵੇ, ਲਿਖੀ ਸਾਚ ਹੀ ਹੋਏ ਮਨ ਪਾਵੇ।
ਕਹਿੰਦਾ ਜੀ ਜਿੰਨਾ ਚਿਰ ਪਤਾ ਨਾ ਲੱਗੇ ਓਨਾ ਚਿਰ ਤੱਕ ਪ੍ਰਤੀਤ ਨਹੀਂ ਵੱਜਦੀ, ਯਕੀਨ ਨਹੀਂ ਆਉਂਦਾ, ਲਿਖੀ ਸਾਚ ਹੀ ਹੋਏ। ਜੋ ਲਿਖੀ ਹੋਈ ਚੀਜ਼ ਹੈ ਨਾ ਉਹ ਸੱਚੀ ਹੁੰਦੀ ਹੈ, ਤੇ ਜਿਹੜੀ ਲਿਖੀ ਹੋਈ ਚੀਜ਼ ਹੈ ਉਹੀ ਮਨ ਨੂੰ ਚੰਗੀ ਲੱਗਦੀ ਹੈ। ਕਹਿਣ ਲੱਗਾ ਜੀ ਮੈਂ ਕਿਵੇਂ ਯਕੀਨ ਕਰਾਂ ਕਿ ਜੋ ਤੁਸੀਂ ਕਹਿੰਦੇ ਹੋ ਉਹ ਸੱਚੀ ਗੱਲ ਹੈ ਤੇ ਜੋ ਮੈਂ ਕਹਿ ਰਿਹਾ ਉਹ ਝੂਠ ਹੈ।
ਕੋਸ਼ ਪਸੀਰੀ ਗੁਰ ਤਵੇ ਹਕਾਰਾ, ਨਿਕਟ ਨਿਹਾਰਿਓ ਤਾਹੇ ਉਚਾਰਾ।
ਕਹਿੰਦਾ ਜੀ ਚੰਗੀ ਤਰ੍ਹਾਂ ਕੋਈ ਪ੍ਰਮਾਣ ਦੇ ਕੇ, ਉਦਾਹਰਣ ਦੇ ਕੇ ਦੱਸੋ ਕਿ ਕਿਸ ਤਰ੍ਹਾਂ ਹੋ ਸਕਦਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਠੋਸ ਸਬੂਤ ਦੇਣ ਦਾ ਪ੍ਰਯਤਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਜ਼ਾਨਚੀ ਨੂੰ ਕੋਲ ਬੁਲਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਇਸ ਤਰ੍ਹਾਂ ਆਖਿਆ,
ਏਕ ਰਜਤ ਪਣ ਕੋਸ਼ ਧਰਿਓ ਹੈ, ਜਿਸ ਪਰ ਕਲਮਾ ਸੰਨ ਪਰਿਓ ਹੈ।
ਗੁਰੂ ਜੀ ਖਜ਼ਾਨਚੀ ਨੂੰ ਕਹਿੰਦੇ ਨੇ ਆਪਣੇ ਖਜ਼ਾਨੇ ਦੇ ਵਿੱਚ ਮੈਂ ਇੱਕ ਬੜਾ ਸਾਂਭ ਕੇ ਇੱਕ ਰੁਪਇਆ ਰੱਖਿਆ ਹੋਇਆ ਤੇ ਗੁਰੂ ਜੀ ਕਹਿੰਦੇ ਨੇ ਉਸ ਦੇ ਉੱਤੇ ਕਲਮਾ ਤੇ ਹਿਜਰੀ ਸੰਮਤ ਲਿਖਿਆ ਹੋਇਆ, ਉਹ ਰੁਪਇਆ ਮੈਂ ਬੜਾ ਸਾਂਭ ਕੇ ਰੱਖੇ।
तिस को ले कर हाथ सिरावो टके बाजार बिखे ते लियावो।
गुरु जी ने अपने खजानची नु आख्या कि ओ जरा रुपया ना बड़ा कीमती है, ते गुरु जी कहंदे ने तू उस रुपये नु लैके बाजार दे विच चलिया जा, ते उस रुपये नु कहंदे ने वेच के ओदे बहुत सारे जिहड़े टके ने ना पैसे ओ वापस लाया, ओ बड़ा कीमती है, इको नु वेचण दे नाल बहुते सारे रुपये मिल जाणगे।
बैठो शाह शिगर तू जाओ हमारे निकट आवे ले आओ।
गुरु जी ने बचन किया के बहादुर शाह हुण साडे कोल ही बैठा होया है, इस करके शीघ्रता दे नाल काली दे नाल तू बाजार दे विच चलिया जा तां कि इस दे अगे सारी जिहड़ी गल है ओ खुल सके। कहिंदे ने जा छेती चलिया जा।
गोरे आयस ते कोशप गयो बीच बाजार रजत पण दयो।
सतगुरां दी आग्या नूं मन के सिख ने खजाने दे विचों ओ जरा तरिया होया रुपया सी ओ लियाए, जिदे उते मानो के मुसलमाना दी आयत लिखी हुई है, कलमा लिखिया होया, ते छेती दे नाल ही ओ बाजार दे विच वेचण दे वास्ते चला गया।
इसके टके देहो गिन मोही जेत कपाओ बिकत हे होही।
कहिंदे ने जौहरी दी दुकान दे उते जेड़े सोने ते चांदी दा कम करदे ने उस दुकान दे उते जाके सिख ने आख्या क्या मेरे कोल बड़ा कीमती रुपया है, ते कहिंदा है कि तू इस दे मैनू टके दे दे जिन्ने इस दी कीमत दे बनदे ने।
पेख सराप ने दियो बगाई ए खोटो नहीं चले थाई।
सराप नू कहन लगा मैनू रुपये वटा के दे दे जिन्नी कीमत आए। उस वेले कहिंदे ने सराफ ने दूर सुट दिता ओ जिहड़ा रुपया सी, ते कहन लगा ए खोटो नहीं चले थाई। कहिंदा इस जगह दे उते खोटा रुपया नहीं चल सकदा, जा लै जा ए ते खोटा है।
चार पांच हाटन पर फिरयो नहीं सराफ किन कर मैं धरयो।
सिख बड़ा हैरान होया, सोचन लगा कि सतगुरु जी ते कहिंदे सी ए बड़ा कीमती रुपया है, इनू वेचण दे नाल बहुते पैसे मिल जाणगे, पर इह ते कह रहा खोटा है। कहिंदा हो सकदा है कि इनू पछाण ही ना होवे कि कीमत वाली चीज किस तरह दी हुंदी है। होर दुकान ते गया उन्हें भी आख्या खोटा है।
इसे तरह चार पांच दुकाना ते फिरिया पर सारिया ने आख्या है खोटा रुपया है ए नहीं चल सकदा, जा लै जा इहदा एक पैसा भी नहीं मिलेगा। हट कर गुर टिगयान सुनाई इसे सराफ न लेत कदाई।
मुड़ के आ गया सिख आन के सतगुरु सच्चे पातशाह जी नू कहन लगा सच्चे पातशाह कोई भी जौहरी सराफ इनू स्वीकार ही नहीं करदा, जिदे कोल जाना वो कहिंदा ए खोटा है ए खरा नहीं।
खोटे को बिलोक तत्काला रिस को तरत हाथ ते डाला।
कहिंदा जी जिन्नू भी मैं रुपया विखाया उन्हें आख्या खोटा है, ते छेती दे नाल मेरे तो रुपया उन्हें धरती दे उत्ते सुट दिता, ये किसे काम दा नहीं।
टके देन तो कितहुं रहे चिरक हटावत दर बच कहे।
सिख ने आख्या सच्चे पातशाह इस रुपये नूं वेच के टके लैणे ते बड़ी दूर दी गल रहे। कहिंदा सच्चे पातशाह सगों उन्हां ने मैनूं झिड़किया ते कहिंदे ने खोटे वजन कह के मैनूं दौड़ा दिता है, दुकान दे उत्ते खलोण ही नहीं दिता।
सुन कोशप ते लेकर हाथ बोले गुर दिल्ली सुन नाथ।
सतगुरां ने उह जिहड़ा रुपया सी ना उह खजानची तो अपने हथ दे विच फड़ लिया, ते सतगुरु सच्चे पातशाह जी ने फिर उस बहादुर शाह दे वल वेख के इस तरह आख्या। कहिंदे ने सुन दिल्ली नाथ हे दिल्ली राजधानी दे मालक सुन मेरी गल नूं ध्यान दे नाल।
जिन को मत कलमे ते पिसत तिन को राज न कहूं शिकस्त।
सतगुरु जी कहिंदे ने बादशाह सुन जिन्हां दा मत ए है के कलमे ते पिसत के कलमा पढ़न दे नाल बहिश्त मिलदा है तिन को राज न कहूं शिकस्त, ਤਿੰਨਾਂ ਦਾ ਰਾਜ ਕਿਧਰੇ ਟੁੱਟਾ ਨਹੀਂ ਹੈ, ਭਾਵ ਹਮੇਸ਼ਾ ਕਾਇਮ ਰਾਜ ਹੈ, ਬਰਕਰਾਰ ਰਹਿੰਦਾ। ਪਰ ਕਹਿੰਦੇ ਨੇ ਪੁੰਨ ਨਿਰਣੇ ਕਰ ਲੇ ਹੋ ਨਿਹਾਰ, ਤੋਹੇ ਨਿਕਟ ਹੈ ਤੋਹੇ ਬਾਜ਼ਾਰ। ਪਰ ਗੁਰੂ ਜੀ ਕਹਿੰਦੇ ਨੇ ਹੁਣ ਤੂੰ ਨਿਰਣਾ ਕਰਕੇ ਦੇਖ ਲੈ, ਇਸ ਗੱਲ ਨੂੰ ਪੱਕਿਆ ਕਰਕੇ ਦੇਖ ਲਾ ਕਿ ਤੇਰੇ ਕੋਲ ਹੀ ਵੱਡਾ ਬਾਜ਼ਾਰ ਵੀ ਹੈ, ਇੱਥੇ ਸ਼ਹਿਰ ਦੇ ਵਿੱਚ ਬੜੇ ਬਾਜ਼ਾਰ ਨੇ। ਉਪਰ ਕਲਮਾ ਇਹ ਨਾ ਵਿਚਾਰਿਓ, ਅੰਤਰ ਖੋਟੇ ਸਕਲ ਨਿਹਾਰਿਓ। ਗੁਰੂ ਜੀ ਕਹਿੰਦੇ ਨੇ ਤੇਰੇ ਮਨ ਦੇ ਵਿੱਚ ਕੋਈ ਭਰਮ ਨਾ ਰਹਿ ਜਾਵੇ, ਤੂੰ ਵੀ ਜਾ ਕੇ ਇਸ ਰੁਪਈਏ ਨੂੰ ਵੇਚ ਕੇ ਵੇਖ ਲੈ। ਗੁਰੂ ਜੀ ਕਹਿੰਦੇ ਨੇ ਦਰਅਸਲ ਗੱਲ ਇਹ ਹੈ ਕਿ ਭਾਵੇਂ ਤੂੰ ਦੇਖ ਲਾ ਅੱਖਾਂ ਦੇ ਨਾਲ ਕਿ ਇਹਦੇ ਉੱਤੇ ਕਲਮਾ ਲਿਖਿਆ ਹੋਇਆ, ਤੁਹਾਡਾ ਪਵਿੱਤਰ ਕਲਮਾ ਲਿਖਿਆ ਹੋਇਆ, ਤੁਹਾਡੀ ਸਰਕਾਰ ਹੈ, ਤੁਰਕ ਬੜੀਆਂ ਦੁਕਾਨਾਂ ਵੀ ਚਲਾਉਂਦੇ ਨੇ, ਤੇ ਗੁਰੂ ਜੀ ਕਹਿੰਦੇ ਨੇ ਭਾਵੇਂ ਇਹਦੇ ਤੇ ਕਲਮਾ ਲਿਖਿਆ ਹੋਇਆ, ਪਰ ਕਹਿੰਦੇ ਨੇ ਸਾਰਿਆਂ ਨੇ ਆਖਿਆ ਇਹ ਖੋਟਾ ਰੁਪਈਆ, ਇਹ ਨਹੀਂ ਚੱਲ ਸਕਦਾ। ਤੇ ਗੁਰੂ ਜੀ ਕਹਿੰਦੇ ਨੇ ਮੈਂ ਤੈਨੂੰ ਇਹ ਵੀ ਦੱਸ ਦਿੰਦਾ ਕਿ ਵਾਕਿਆ ਹੀ ਇਹ ਰੁਪਈਆ ਖੋਟਾ ਹੈ, ਇਹ ਖਰਾ ਨਹੀਂ ਹੈ। ਪਰ ਗੁਰੂ ਜੀ ਕਹਿੰਦੇ ਨੇ ਦੂਸਰੇ ਪਾਸੇ ਵੱਡੀ ਗੱਲ ਇਹ ਵੀ ਹੈ ਕਿ ਇਹਦੇ ਤੇ ਪਵਿੱਤਰ ਕਲਮਾ ਲਿਖਿਆ ਹੋਇਆ, ਪਰ ਫੇਰ ਵੀ ਇਸ ਨੂੰ ਕਿਸੇ ਨੇ ਸਵੀਕਾਰ ਨਹੀਂ ਕੀਤਾ, ਕਹਿੰਦੇ ਨੇ ਖੋਟਾ ਹੈ। ਜੈ ਤੁਰਕਣ ਕੋ ਰਾਜ ਤਪੰਤਾ, ਤਹਾਂ ਨ ਕਲਮਾ ਰੱਛਾ ਕਰਨਤਾ। ਗੁਰੂ ਜੀ ਕਹਿੰਦੇ ਨੇ ਵੇਖ, ਹਰ ਇੱਕ ਪਾਸੇ ਤੁਰਕਾਂ ਦਾ ਵੱਡਾ ਰਾਜ ਸਥਾਪਿਤ ਹੋਇਆ, ਤੇ ਗੁਰੂ ਜੀ ਕਹਿੰਦੇ ਨੇ ਫੇਰ ਇਸ ਦੇ ਉੱਤੇ ਕਲਮਾ ਵੀ ਪਵਿੱਤਰ ਲਿਖਿਆ ਹੋਇਆ, ਤੇ ਪਰ ਹੈ ਰੁਪਈਆ ਖੋਟਾ। ਇਸ ਕਰਕੇ ਗੁਰੂ ਜੀ ਕਹਿੰਦੇ ਨੇ ਤਾਂ ਵੀ ਕਿਸੇ ਨੇ ਸਵੀਕਾਰ ਨਹੀਂ ਕੀਤਾ, ਭਾਵੇਂ ਕਿ ਝੂਠੇ ਰੁਪਈਏ ਦੇ ਉੱਤੇ ਸੱਚਾ ਕਲਮਾ ਲਿਖਿਆ ਹੋਇਆ, ਪਰ ਕਿਸੇ ਨੇ ਪ੍ਰਵਾਨ ਨਹੀਂ ਕੀਤਾ, ਕਹਿੰਦੇ ਨੇ ਖੋਟਾ ਹੈ, ਇਹ ਨਹੀਂ ਚੱਲ ਸਕਦਾ। ਕਹਿੰਦੇ ਨੇ ਜਿਹਠਾਂ ਨਿਆਮ ਤੇ ਕਰਤਾ, ਭਲੇ ਬੁਰੇ ਕੋ ਨਿਰਣੈ ਧਰਤਾ। ਬਹਾਦਰ ਸ਼ਾਹ ਨੂੰ ਕਹਿੰਦੇ ਨੇ ਸਤਿਗੁਰੂ ਜੀ ਉਸ ਦਰਗਾਹ ਦੇ ਵਿੱਚ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਹਿੰਦੇ ਨੇ ਨਿਆਂ ਕਰਨ ਵਾਲੇ ਕੋਈ ਹੋਰ ਹੀ ਹੋਣਗੇ, ਉਹ ਕਿਸੇ ਦੇ ਧਰਮ ਦੇ ਵਿੱਚ ਪੂਰਨ ਨਹੀਂ ਹੋਣਗੇ, ਉਹਨਾਂ ਦਾ ਕੋਈ ਧਰਮ ਵੀ ਨਹੀਂ ਹੋਵੇਗਾ। ਕਹਿੰਦੇ ਨੇ ਭਲੇ ਬੁਰੇ ਕੋ ਨਿਰਣੇ ਧਰਤਾ, ਉਹ ਫਿਰ ਚੰਗੇ ਤੇ ਬੁਰੇ ਦਾ ਨਿਰਣਾ ਕਰਨਗੇ, ਉਹ ਕਿਸੇ ਦਾ ਪੱਖਪਾਤ ਨਹੀਂ ਕਰਨਗੇ। ਤੈ ਕਲਮਾ ਕਿਮ ਕਰੇ ਸਹਾਏ, ਦੇ ਖੋਟੇ ਕੋ ਪਿਸਤ ਪੁਚਾਏ। ਤੇ ਗੁਰੂ ਜੀ ਕਹਿੰਦੇ ਨੇ ਜੇ ਐਸ ਬਾਜ਼ਾਰ ਦੇ ਵਿੱਚ, ਦੁਨੀਆਂ ਦੇ ਬਾਜ਼ਾਰ ਦੇ ਵਿੱਚ ਇਹ ਜੋ ਖੋਟਾ ਸਿੱਕਾ ਹੈ, ਜਿਹਦੇ ਤੇ ਭਾਵੇਂ ਕਲਮਾ ਸੱਚਾ ਲਿਖਿਆ ਹੈ, ਜੇ ਨਹੀਂ ਚੱਲਦਾ ਤੇ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਹਿੰਦੇ ਨੇ ਕਿਵੇਂ ਪ੍ਰਮਾਣ ਹੋਵੇਗਾ ਇਹ ਖੋਟਾ ਸਿੱਕਾ। ਇਸ ਕਰਕੇ ਗੁਰੂ ਜੀ ਕਹਿੰਦੇ ਨੇ ਕਿਵੇਂ ਉਹ ਆਦਮੀ ਬਹਿਸ਼ਤਾਂ ਦੇ ਵਿੱਚ ਚਲਿਆ ਜਾਵੇਗਾ ਜਿਹਦਾ ਮਨ ਸਿੱਕੇ ਵਰਗਾ ਖੋਟਾ ਹੈ ਤੇ ਉੱਪਰ ਕਲਮਾ ਲਿਖੀਆਂ ਹੋਈਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਹਿਣ ਤੋਂ ਪਾਵੇ ਹੈ ਕਿ ਜਿਹੜਾ ਮਨੁੱਖ ਰੁਪਈਏ ਵਰਗਾ ਖੋਟਾ ਹੈ ਪਰ ਉੱਤੇ ਪਵਿੱਤਰ ਕਲਮਾਂ ਲਿਖੀਆਂ ਹੋਈਆਂ ਨੇ, ਉਹ ਜਿਸ ਤਰ੍ਹਾਂ ਇੱਥੇ ਰੁਪਈਆ ਖੋਟਾ ਨਹੀਂ ਚੱਲਦਾ, ਭਾਵੇਂ ਕਿ ਉੱਤੇ ਕਲਮਾਂ ਪਵਿੱਤਰ ਲਿਖੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਐਸਾ ਖੋਟੇ ਮਨ ਵਾਲਾ ਸਿੱਕਾ ਰੂਪੀ ਜਿਹੜਾ ਮਨੁੱਖ ਹੈ ਉਹ ਪ੍ਰਵਾਨ ਨਹੀਂ ਹੋਵੇਗਾ, ਭਾਵੇਂ ਕਿੰਨੀਆਂ ਵੀ ਕਲਮਾਂ ਉਹ ਦੁਨੀਆਂ ਦੇ ਵਿੱਚ ਬਹਿ ਕੇ ਪੜ੍ਹ ਰਿਹਾ ਹੋਵੇ। ਜੈ ਪਰਮੇਸ਼ਰ ਕੀ ਦਰਗਾਹ, ਜਥਾ ਜੋਗ ਪਿਖੀਅਤ ਹੈ ਤਾਹੇ। ਗੁਰੂ ਜੀ ਕਹਿੰਦੇ ਨੇ ਜਿੱਥੇ ਪਰਮੇਸ਼ਰ ਦੀ ਦਰਗਾਹ ਹੈ ਉੱਥੇ ਜਥਾ ਜੋਗ ਜੋ ਚੰਗੀ ਚੀਜ਼ ਹੈ ਉਸੇ ਦੀ ਪਰਖ ਹੁੰਦੀ ਹੈ। ਗੁਰੂ ਜੀ ਕਹਿੰਦੇ ਨੇ ਇਸ ਕਰਕੇ ਤੇਰੀ ਜਿਹੜੀ ਕਹਿਣੀ ਹੈ ਇਹ ਬਿਲਕੁਲ ਗਲਤ ਹੈ, ਇਹ ਉਸ ਖੋਟੇ ਸਿੱਕੇ ਵਰਗੀ ਹੈ ਜਿਹਦੇ ਤੇ ਸੱਚਾ ਕਲਮਾ ਲਿਖਿਆ ਹੁੰਦਾ ਹੈ, ਪਰ ਜਿਹੜਾ ਖੋਟਾ ਸਿੱਕਾ ਹੁੰਦਾ ਹੈ ਉਹ ਸੱਚਾ ਕਲਮਾ ਵੀ ਭਾਵੇਂ ਉਹਦੇ ਤੇ ਲਿਖਿਆ ਹੋਵੇ ਉਹ ਨਹੀਂ ਚੱਲਦਾ। ਇਸੇ ਤਰ੍ਹਾਂ ਦਰਗਾਹ ਦੇ ਵਿੱਚ ਉਹ ਮਨੁੱਖ ਕਦੇ ਵੀ ਪ੍ਰਵਾਨ ਨਹੀਂ ਹੋਵੇਗਾ ਜਿਹੜਾ ਕਿ ਮਨ ਦਾ ਝੂਠਾ ਹੋਵੇਗਾ ਤੇ ਉੱਤੋਂ ਕਲਮਾ ਪੜਦਾ ਹੋਵੇਗਾ। ਨਰ ਤਨ ਤਾਰ ਕਰਤ ਹੈ ਜਥਾ, ਬੇਦਤ ਸ਼ੁਭਾ ਸ਼ੁਭ ਹੋਏ ਤੈ ਤਥਾ। ਗੁਰੂ ਜੀ ਕਹਿੰਦੇ ਨੇ ਮਨੁੱਖਾ ਸਰੂਪ ਧਾਰ ਕੇ ਜੋ ਵੀ ਜੀਵ ਜਿਸ ਤਰ੍ਹਾਂ ਦੇ ਉਹ ਕਰਮ ਕਰਦਾ ਹੈ ਉਸੇ ਤਰ੍ਹਾਂ ਦੇ ਉਹਨੂੰ ਚੰਗੇ ਤੇ ਮਾੜੇ ਫਲ ਮਿਲਦੇ ਨੇ, ਸਾਰੀ ਦੁਨੀਆ ਇਸ ਗੱਲ ਨੂੰ ਬੜਾ ਚੰਗੀ ਤਰ੍ਹਾਂ ਜਾਣਦੀ। ਦੁੱਖ ਸੁੱਖ ਭੋਗੇ ਕ੍ਰਿਤ ਅਨੁਸਾਰੀ, ਕੂਰੇ ਭੇਖ ਉਪਰੇ ਤਾਰੀ। ਗੁਰੂ ਜੀ ਕਹਿੰਦੇ ਨੇ ਕਿ ਮਨੁੱਖ ਦੁੱਖ ਤੇ ਸੁੱਖ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਭੋਗਦਾ ਹੈ, ਕੂੜੇ ਭੇਖ ਉਪਰੇ ਤਾਰੀ। ਜੇਕਰ ਕੋਈ ਮਨੁੱਖ ਕੂੜੇ ਭੇਖ ਉਪਰੋਂ ਧਾਰਨ ਕਰਦਾ ਹੈ ਤਿਸ ਤੇ ਨਹੀਂ ਸਹਾਇਤਾ ਹੋਏ, ਭਾਵ ਕੇ ਕੂੜੇ ਝੂਠੇ ਭੇਖ ਉਪਰੋਂ ਧਾਰਨ ਦੇ ਨਾਲ ਗੁਰੂ ਜੀ ਕਹਿੰਦੇ ਨੇ ਕੋਈ ਸਹਾਇਤਾ ਨਹੀਂ ਹੋ ਸਕਦੀ। ਕਰੇ ਕ੍ਰਿਤ ਨਰ ਭੁਗਤੇ ਸੋਏ। ਕਰਮ ਦੋ ਤਰ੍ਹਾਂ ਦੇ ਹੁੰਦੇ ਨੇ, ਚੰਗੇ ਜਾਂ ਮਾੜੇ। ਗੁਰੂ ਜੀ ਕਹਿੰਦੇ ਨੇ ਜਿਹੜਾ ਵੀ ਮਨੁੱਖ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਚੰਗੇ ਜਾਂ ਮਾੜੇ, ਉਸੇ ਦੇ ਅਨੁਸਾਰ ਉਸ ਨੂੰ ਦੁੱਖ ਤੇ ਸੁੱਖ ਮਿਲਦਾ ਹੈ। ਉੱਪਰਲੀ ਬਾਹਰੀ ਜਿਹੜੀ ਭੇਖ ਦਿਖਾਵਾ ਕਰਨੀ ਹੈ, ਇਹ ਬਿਲਕੁਲ ਝੂਠੀ ਗੱਲ ਹੈ। ਪੇਖੇ ਉਹ ਪ੍ਰਤਾਖ ਇਹਾ ਤੁਮ ਜਥਾ, ਪ੍ਰਭੂ ਦਰਗਾਹ ਨਿਆਮ ਹੈ ਤਥਾ। ਗੁਰੂ ਜੀ ਕਹਿੰਦੇ ਨੇ ਸਿੱਕੇ ਵਾਲਾ ਪ੍ਰਮਾਣ ਦੇ ਕੇ ਅਸੀਂ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ ਕਿ ਖੋਟਾ ਸਿੱਕਾ ਕਦੇ ਨਹੀਂ ਚੱਲਦਾ, ਭਾਵੇਂ ਉਹਦੇ ਤੇ ਪਵਿੱਤਰ ਕਲਮਾਂ ਹੀ ਲਿਖੀਆਂ ਹੋਣ। ਇਸ ਕਰਕੇ ਬਹਾਦਰ ਸ਼ਾਹ ਜਿਸ ਤਰ੍ਹਾਂ ਦੀ ਤੂੰ ਕਰਨੀ ਇੱਥੇ ਦੇਖੀ ਹੈ ਨਾ, ਇਸੇ ਤਰ੍ਹਾਂ ਦਾ ਨਿਆਂ ਹੈ ਪ੍ਰਭੂ ਦੀ ਖੁਦਾ ਦੀ ਦਰਗਾਹ ਦੇ ਵਿੱਚ। ਅੰਤਰ ਸ਼ੋਧ ਪਾਏ ਛੁੱਟ ਜੈ ਹੈ, ਅੰਤਰ ਖੋਟ ਮਹਾ ਦੁੱਖ ਪੈ ਹੈ। ਗੁਰੂ ਜੀ ਕਹਿੰਦੇ ਨੇ ਜਿਹੜਾ ਮਨੁੱਖ ਅੰਦਰੋਂ ਸ਼ੁੱਧ ਹੈ, ਪਵਿੱਤਰ ਹੈ, ਉਹ ਤੇ ਛੁੱਟ ਜਾਵੇਗਾ, ਪਰ ਕਹਿੰਦੇ ਨੇ ਜਿਹੜਾ ਮਨੁੱਖ ਅੰਦਰੋਂ ਖੋਟਾ ਹੈ, ਉਹਨੂੰ ਮਹਾ ਦੁੱਖਾਂ ਦੀ ਪ੍ਰਾਪਤੀ ਹੋਵੇਗੀ, ਉਹ ਕਦੇ ਨਹੀਂ ਬਚ ਸਕਦਾ। ਵਹਿਰ ਵੇਖ ਮਾਨ ਕੋ ਨਾਹੀਂ। ਗੁਰੂ ਜੀ ਕਹਿੰਦੇ ਨੇ ਉੱਥੇ ਬਾਹਰੀ ਜਿਹੜਾ ਭੇਖ ਹੈ, ਉਹ ਮਨੁੱਖ ਦਾ ਨਹੀਂ ਦੇਖਿਆ ਜਾਵੇਗਾ। ਕਰਮ ਸ਼ੁਭਾ ਸ਼ੁਭ ਮਿਟੇ ਨਾ ਕਾਹੀ। ਕਿਸੇ ਵੀ ਤਰੀਕੇ ਦੇ ਨਾਲ ਚੰਗੇ ਤੇ ਜਿਹੜੇ ਮਾੜੇ ਕੀਤੇ ਹੋਏ ਕਰਮ ਨੇ, ਉਹ ਮਨੁੱਖ ਦੇ ਨਹੀਂ ਮਿਟਦੇ, ਤੇ ਚੰਗੇ ਤੇ ਮਾੜੇ ਕਰਮਾਂ ਦਾ ਉਸ ਜਗ੍ਹਾ ਦੇ ਉੱਤੇ ਲੇਖਾ ਹੁੰਦਾ ਹੈ। ਇਸ ਗੱਲ ਨੂੰ ਯਾਦ ਰੱਖਣ ਦੀ ਲੋੜ ਹੈ। ਮੇਰੇ ਵਿਦਿਆ ਗੁਰੂ ਸੰਤ ਅਵਤਾਰ ਸਿੰਘ ਜੀ ਦਿੱਲੀ ਵਾਲੇ ਬਚਨ ਕਰਦੇ ਨੇ ਕਿ ਮਨੁੱਖ ਦਾ ਸਰੀਰ ਤੇ ਜਿੰਨੀਆਂ ਵੀ ਸੰਪਦਾਵਾਂ ਨੇ ਜੋ ਦੇਖਣ ਵਿੱਚ ਆਉਂਦੀਆਂ ਨੇ, ਮੇਰੇ ਵਿਦਿਆ ਗੁਰੂ ਜੀ ਕਹਿੰਦੇ ਨੇ ਕਿ ਉਹ ਸਾਰੀਆਂ ਇੱਥੇ ਰਹਿ ਜਾਂਦੀਆਂ ਨੇ। ਦੋ ਚੀਜ਼ਾਂ ਮਨੁੱਖ ਦੇ ਨਾਲ ਜਾਂਦੀਆਂ ਨੇ, ਚੰਗੇ ਤੇ ਮਾੜੇ ਕਰਮ, ਤੇ ਉਹਨਾਂ ਚੰਗੇ ਤੇ ਮਾੜੇ ਕਰਮਾਂ ਦੇ ਸਿਰ ਦੇ ਉੱਤੇ ਲੇਖਾ ਹੁੰਦਾ। ਭਾਈ ਸੰਤੋਖ ਸਿੰਘ ਜੀ ਵੀ ਇਹੀ ਗੱਲ ਨੂੰ ਬਿਆਨ ਕਰ ਰਹੇ ਨੇ ਕਿ ਉੱਥੇ ਬਾਹਰੀ ਭੇਖ ਨਹੀਂ ਦੇਖਿਆ ਜਾਂਦਾ। ਕਵੀ ਜੀ ਲਿਖ ਰਹੇ ਨੇ ਚੰਗੇ ਤੇ ਮਾੜੇ ਕਰਮਾਂ ਦਾ ਲੇਖਾ ਹੁੰਦਾ। ਇਸ ਵੇਲੇ ਬਹਾਦਰ ਸ਼ਾਹ ਨੂੰ ਚੰਗੀ ਸਿੱਖਿਆ ਦੇ ਰਹੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਬਾਹਰੀ ਭੇਖ ਦਾ ਉੱਥੇ ਕੁਝ ਨਹੀਂ ਬਣਦਾ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਚੰਗੇ ਤੇ ਮਾੜੇ ਕਰਮ ਮਨੁੱਖ ਦੇ ਨਾਲ ਜਾਂਦੇ ਨੇ, ਤੇ ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਚੰਗੇ ਤੇ ਮਾੜੇ ਜਿਹੜੇ ਕਰਮ ਨੇ ਉਹਨਾਂ ਦਾ ਲੇਖਾ ਜੋਖਾ ਹੁੰਦਾ ਹੈ। ਇੱਕ ਖੋਟਾ ਰੁਪਈਆ ਮੰਗਾ ਗੁਰਾਂ, ਇੱਕ ਆਦਮੀ ਹੱਥ ਫੜਾ ਦਿੱਤਾ, ਉੱਤੇ ਕਲਮਾ ਉਸ ਦੇ ਲਿਖਿਆ ਹੈ ਸੀ, ਬਾਦਸ਼ਾਹ ਦੇ ਤਾਈ ਦਿਖਾ ਦਿੱਤਾ। ਇਹਦੇ ਟਕੇ ਬਾਜ਼ਾਰ ਤੋਂ ਲੈ ਆ ਤੂੰ, ਇਹਦੇ ਟਕੇ ਬਾਜ਼ਾਰ ਤੋਂ ਲੈ ਆ ਤੂੰ, ਉਸ ਸਿੱਖ ਨੂੰ ਸਾਰਾ ਸਮਝਾ ਦਿੱਤਾ, ਜਿਹਦੇ ਹੱਥ ਬਾਜ਼ਾਰ ਫੜਾਇਆ ਜਾ, ਉਸ ਸਿੱਖ ਨੂੰ ਇਹ ਸਮਝਾ ਦਿੱਤਾ, ਸਾਰੇ ਮਾਰ ਕੇ ਟੱਕਰਾਂ ਮੁੜ ਆਇਆ, ਸਾਰੇ ਮਾਰ ਕੇ ਟੱਕਰਾਂ ਮੁੜ ਆਇਆ, ਆਣ ਸਾਫ ਹੀ ਉਸ ਸੁਣਾ ਦਿੱਤਾ, ਇਹ ਤਾਂ ਹੈ ਖੋਟਾ ਕੋਈ ਲੈ ਨਾਹੀਂ, ਅੱਗੇ ਲਿਆ ਕੇ ਫੇਰ ਟਿਕਾ ਦਿੱਤਾ। ਗੁਰੂ ਹੱਸ ਪੈ ਦੇਖ ਤੂੰ ਬਾਦਸ਼ਾਹ, ਗੁਰੂ ਹੱਸ ਪੈ ਦੇਖ ਤੂੰ ਬਾਦਸ਼ਾਹ, ਕਲਮੇ ਖੋਟਾ ਨਾ ਖਰਾ ਬਣਾ ਦਿੱਤਾ, ਚੱਲੇ ਸਭ ਥਾਂ ਖਰਾ ਕਰਤਾਰ ਸਿੰਘਾ, ਸ਼ਾਹ ਤਾਈ ਸ਼ਰਮਿੰਦਾ ਕਰਾ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੇਖ ਹੇ ਬਹਾਦਰ ਸ਼ਾਹ, ਸੱਚਾ ਕਲਮਾ ਇਸ ਖੋਟੇ ਰੁਪਈਏ ਨੂੰ ਸੱਚਾ ਨਹੀਂ ਕਰ ਸਕਦਾ, ਇਸੇ ਤਰ੍ਹਾਂ ਸੱਚਾ ਕਲਮਾ ਮਨੁੱਖ ਨੂੰ ਸੱਚਾ ਨਹੀਂ ਕਰ ਸਕਦਾ। ਗੁਰੂ ਜੀ ਕਹਿੰਦੇ ਨੇ ਕਿ ਚੱਲਦਾ ਤੇ ਖਰਾ ਹੈ ਹਰ ਇੱਕ ਜਗ੍ਹਾ ਦੇ ਉੱਤੇ, ਇਸ ਲੋਕ ਦੇ ਵਿੱਚ ਵੀ ਤੇ ਦਰਗਾਹ ਦੇ ਵਿੱਚ ਖਰਾ ਰੁਪਈਆ ਚੱਲਦਾ, ਖੋਟਾ ਕਿਤੇ ਵੀ ਪ੍ਰਮਾਣ ਨਹੀਂ ਹੁੰਦਾ। ਸੁਣ ਕੇ ਸ਼ਾਹ ਬਹਾਦਰ ਮੌਣ, ਦ੍ਰਿਗ ਲੱਗ ਰਹੇ ਦਿਸ਼ਾ ਤ੍ਰਿਆ ਤੌਣ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬਹਾਦਰ ਸ਼ਾਹ ਚੁੱਪ ਕਰ ਗਿਆ, ਕੋਈ ਗੱਲ ਨਾ ਆਈ, ਪਰ ਦੂਸਰੇ ਪਾਸੇ ਉਹਦੀ ਜਿਹੜੀ ਦ੍ਰਿਸ਼ਟੀ ਹੈ ਨਾ, ਉਹਦੀ ਜਿਹੜੀ ਨਿਗਾਹ ਹੈ ਬਹਾਦਰ ਸ਼ਾਹ ਦੀ, ਉਸ ਲੜਕੀ ਦੇ ਉੱਤੇ ਹੀ ਟਿਕੀ ਹੋਈ ਹੈ, ਕਿਉਂਕਿ ਮਨ ਅੰਦਰੋਂ ਬੇਈਮਾਨ। ਅਪਰ ਪ੍ਰਸੰਗ ਏਕ ਦੋਏ ਕਹੇ, ਉੱਤਰ ਉਚਤਰ ਗੁਰੂ ਤੇ ਲਹੇ। ਇੱਕ ਦੋ ਹੋਰ ਗੱਲਾਂ ਬਾਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਬਹਾਦਰ ਸ਼ਾਹ ਨੇ ਕੀਤੀਆਂ, ਪਰ ਗੁਰੂ ਜੀ ਨੇ ਕਹਿੰਦੇ ਨੇ ਯਥਾ ਯੋਗ ਸਾਰਿਆਂ ਦੇ ਉੱਤਰ ਚੰਗੀ ਤਰ੍ਹਾਂ ਦਿੱਤੇ।
ਤਿਗ ਬੈਠਣ ਕਾਰਨ ਚਿਰ ਕਾਲ ਕਰਤ ਬਾਰ ਤਾਂ ਕਿਸ ਕਿਸ ਖਿਆਲ।
ਕਵੀ ਜੀ ਕਹਿੰਦੇ ਨੇ ਕਿ ਉਹ ਤੇ ਜਿਆਦਾ ਦੇਰ ਸਤਿਗੁਰਾਂ ਦੇ ਕੋਲ ਬੈਠਣਾ ਚਾਹੁੰਦਾ ਹੈ, ਇਸ ਕਰਕੇ ਕਿ ਜਿਆਦਾ ਦੇਰ ਉਹ ਖੋਟੀ ਦ੍ਰਿਸ਼ਟੀ ਦੇ ਨਾਲ ਉਸ ਲੜਕੀ ਨੂੰ ਦੇਖ ਸਕੇ। ਇਸ ਕਰਕੇ ਕਹਿੰਦੇ ਨੇ ਉਹਨੇ ਕਈ ਗੱਲਾਂ ਬਾਤਾਂ ਇਸੇ ਤਰ੍ਹਾਂ ਇਧਰ ਉਧਰ ਦੀਆਂ ਸਤਿਗੁਰਾਂ ਦੇ ਨਾਲ ਕੀਤੀਆਂ।
ਚਿੱਤ ਕੀ ਗਤੀ ਸਤਿਗੁਰੂ ਨੇ ਜਾਣੀ ਸ਼ਾਹ ਬਹਾਦਰ ਸਾਥ ਬਖਾਨੀ।
ਉਸ ਦੀ ਮਨ ਦੀ ਜਿਹੜੀ ਹਾਲਤ ਸੀ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹਾਦਰ ਸ਼ਾਹ ਨੂੰ ਫਿਰ ਇਸ ਤਰ੍ਹਾਂ ਆਖਿਆ।
ਕਹਿੰਦੇ ਨੇ ਚਿੱਤ ਤੇਰੋ ਤ੍ਰਿਆ ਪਰ ਬਿਰਮਾਇਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਇਧਰ ਉਧਰ ਦੀਆਂ ਗੱਲਾਂ ਕਰ ਕਰਾ ਕੇ ਮਾਨੋ ਕੇ ਸਮਾਂ ਖਰਾਬ ਕਰ ਰਿਹਾ, ਟਾਈਮ ਲਗਾ ਰਿਹਾ। ਗੁਰੂ ਜੀ ਕਹਿੰਦੇ ਨੇ ਦਰਅਸਲ ਤੇਰਾ ਜਿਹੜਾ ਮਨ ਹੈ ਨਾ ਉਹ ਤੇ ਸਾਹਮਣੇ ਬੈਠੀ ਹੋਈ ਲੜਕੀ ਦੇ ਉੱਤੇ ਪਰਮ ਚੁੱਕਾ ਹੈ।
ਜੇ ਚਾਹਤ ਦਿਓ ਸਾਚ ਬਤਾਇਓ।
ਗੁਰੂ ਜੀ ਕਹਿੰਦੇ ਨੇ ਤੇਰਾ ਇਸ ਲੜਕੀ ਦੇ ਉੱਤੇ ਮਨ ਆ ਗਿਆ, ਪਰਮ ਗਿਆ। ਕਹਿੰਦੇ ਨੇ ਸੱਚ ਆਖੀ ਕਿ ਮੈਂ ਜੋ ਕਹਿ ਰਿਹਾ ਇਹ ਠੀਕ ਕਹਿ ਰਿਹਾ ਕਿ ਗਲਤ ਕਹਿ ਰਿਹਾ।
ਕਪਟ ਨਾ ਤਾਰੋ ਸਮੀਪ ਹਮਾਰੀ ਜਿਮ ਔਰ ਮੈਂ ਤਿਮ ਦੇਹੋ ਉਚਾਰੀ।
ਸਤਿਗੁਰਾਂ ਨੇ ਆਖਿਆ ਬਹਾਦਰ ਸ਼ਾਹ ਕਪਟ ਨਾ ਕਰੀ, ਛਲ ਨਾ ਕਰੀ ਸਾਡੇ ਨਾਲ, ਸਾਡੇ ਅੱਗੇ ਝੂਠ ਨਾ ਬੋਲੀ। ਗੁਰੂ ਜੀ ਕਹਿੰਦੇ ਨੇ ਤੇਰੇ ਮਨ ਦੇ ਵਿੱਚ ਜੋ ਹੈ ਸੱਚ ਦੱਸ ਕਿ ਤੇਰਾ ਇਸ ਲੜਕੀ ਦੇ ਉੱਤੇ ਮਨ ਲਵਾਏ ਮਨ ਹੈ ਜਾਂ ਕਿ ਨਹੀਂ।
ਡਰਤ ਸ਼ਾਹ ਕਰ ਜੋਰ ਬਖਾਨੀ ਸ੍ਰੀ ਗੁਰੂ ਤੁਮ ਤੇ ਕਛੂ ਨਾ ਛਾਨੀ।
ਬੜਾ ਡਰਿਆ ਉਸ ਵੇਲੇ, ਡਰ ਕੇ ਉਸਨੇ ਹੱਥ ਜੋੜ ਕੇ ਅਰਜ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ ਜੋ ਤੁਸੀਂ ਕਹਿ ਰਹੇ ਹੋ ਸੱਚ ਕਹਿ ਰਹੇ ਹੋ, ਸੱਚੇ ਪਾਤਸ਼ਾਹ ਤੁਹਾਡੇ ਤੋਂ ਕੋਈ ਵੀ ਜਿਹੜੀ ਗੱਲ ਹੈ ਉਹ ਛੁਪੀ ਹੋਈ ਕਦੇ ਰਹਿ ਹੀ ਨਹੀਂ ਸਕਦੀ।
ਸਭ ਘਟ ਘਟ ਕੀ ਜਾਣਨ ਹਾਰੇ ਕਰੇ ਦੁਹਰਾਓ ਸੇ ਮੂੜ ਬੇਚਾਰੇ।
ਬਹਾਦਰ ਸ਼ਾਹ ਕਹਿੰਦਾ ਸੱਚੇ ਪਾਤਸ਼ਾਹ ਹਰ ਇੱਕ ਮਨੁੱਖ ਦੇ ਮਨ ਦੀ ਤੁਸੀਂ ਜਾਣਨ ਵਾਲੇ ਹੋ, ਸੱਚੇ ਪਾਤਸ਼ਾਹ ਉਹ ਮੂਰਖ ਆਦਮੀ ਹੁੰਦੇ ਨੇ ਜਿਹੜੇ ਕਿ ਤੁਹਾਡੇ ਤੋਂ ਵੀ ਕੁਝ ਛੁਪਾ ਕੇ ਰੱਖਦੇ ਨੇ, ਭਾਵ ਤੁਹਾਡੇ ਤੋਂ ਕੋਈ ਚੀਜ਼ ਲੁਕਾਈ ਨਹੀਂ ਜਾ ਸਕਦੀ।
ਹੇਰਤ ਹੀ ਬਿਨਮਾਇਓ ਮਨ ਮੇਰਾ ਤਬ ਤੇ ਲਾਗੇ ਦ੍ਰਿਗ ਉਸੋਰਾ।
ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਠੀਕ ਕਹਿ ਰਹੇ ਹੋ, ਜਦੋਂ ਦਾ ਮੈਂ ਆਇਆ ਹਾਂ ਮੇਰਾ ਜਿਹੜਾ ਮਨ ਹੈ ਇਸ ਲੜਕੀ ਨੂੰ ਦੇਖ ਕੇ ਭਰਮ ਗਿਆ ਹੈ, ਤੇ ਉਦੋਂ ਦੀ ਮੇਰੀ ਜਿਹੜੀ ਦ੍ਰਿਸ਼ਟੀ ਹੈ ਨਾ ਇਸੇ ਪਾਸੇ ਇਹਨੂੰ ਵੇਖਣ ਦੇ ਵਾਸਤੇ ਲੱਗੀ ਹੋਈ।
ਸੁਣਤ ਸਾਚ ਕੋ ਗੁਰੂ ਉਚਾਰਾ ਜੇ ਲੋਭਿਓ ਮਨ ਏਵ ਤੁਮਾਰਾ।
ਜਦੋਂ ਸੱਚ ਬਿਆਨ ਕੀਤਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਦੀ ਸੱਚੀ ਗੱਲ ਨੂੰ ਸੁਣਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਹੇ ਬਹਾਦਰ ਸ਼ਾਹ ਜੇ ਤੇਰਾ ਮਨ ਇਸੇ ਤਰ੍ਹਾਂ ਦਾ ਲਵਾਏ ਮਨ ਹੋ ਗਿਆ ਤੇ ਗੁਰੂ ਜੀ ਕਹਿੰਦੇ ਨੇ ਸਾਂਝ ਸਮੇਂ ਹਮ ਦੇਹ ਪੁਚਾਈ। ਗੁਰੂ ਜੀ ਕਹਿੰਦੇ ਨੇ ਜੇ ਲੜਕੀ ਤੇ ਤੇਰਾ ਮਨ ਆ ਗਿਆ ਤੇ ਗੁਰੂ ਜੀ ਕਹਿੰਦੇ ਨੇ ਸ਼ਾਮਾਂ ਦੇ ਵੇਲੇ ਮੈਂ ਆਪ ਹੀ ਲੜਕੀ ਨੂੰ ਤੇਰੇ ਕੋਲ ਭੇਜ ਦਿਆਂਗਾ।
ਪੁਰੋ ਕਾਮਨਾ ਆਪਣ ਸਥਾਈ।
ਗੁਰੂ ਜੀ ਕਹਿੰਦੇ ਨੇ ਮੈਂ ਆਪ ਲੜਕੀ ਤੇਰੇ ਕੋਲ ਭੇਜ ਦਿਆਂਗਾ ਤੇ ਤੂੰ ਆਪਣੇ ਮਨ ਦੀ ਜਿਹੜੀ ਕਾਮਨਾ ਹੈ ਉਸ ਨੂੰ ਪੂਰੀ ਕਰ ਲੈਣੀ। ਸਤਿਗੁਰੂ ਜੀ ਦੇਖੋ ਕਿਸ ਤਰ੍ਹਾਂ ਦੀ ਖੇਡ ਵਰਤਾ ਰਹੇ ਨੇ।
ਹਰ ਖਤ ਸ਼ਾਹ ਉਠਿਓ ਕਰ ਨਮੋ ਪਹੁੰਚਿਓ ਜਾਏ ਪ੍ਰਤੀਖਤ ਸਮੋ।
ਸਤਿਗੁਰੂ ਜੀ ਕਹਿੰਦੇ ਨੇ ਜਾ ਚਲਿਆ ਜਾ, ਮੈਂ ਸ਼ਾਮਾਂ ਦੇ ਵੇਲੇ ਲੜਕੀ ਨੂੰ ਤੇਰੇ ਕੋਲ ਆਪ ਹੀ ਭੇਜ ਦਿਆਂਗਾ। ਉਹ ਮੂਰਖ ਤਾਂ ਵੀ ਨਹੀਂ ਸਮਝਿਆ, ਕਹਿੰਦੇ ਨੇ ਖੁਸ਼ੀ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪਣੇ ਡੇਰੇ ਤੇ ਚਲਾ ਗਿਆ ਤੇ ਮਾਨੋ ਕੇ ਡੇਰੇ ਦੇ ਉੱਤੇ ਜਾ ਕੇ ਲੜਕੀ ਦੇ ਆਉਣ ਦੀ ਜਿਹੜੀ ਪ੍ਰਤੀਕਸ਼ਾ ਸੀ ਉਡੀਕ ਸੀ ਉਹ ਕਰਨ ਲੱਗਾ।
ਜਿੰਨਾ ਚਿਰ ਬੈਠਾ ਬਾਦਸ਼ਾਹ ਰਿਹਾ ਤਾਕ ਕੰਨਿਆਂ ਵੱਲ ਲਗਾਈ ਰੱਖੀ ਗੱਲਾਂ ਗੁਰੂ ਜੀ ਦੇ ਨਾਲ ਰਿਹਾ ਕਰਦਾ ਤਾਰੇ ਉਧਰੇ ਵਿੱਚੋਂ ਵਜਾਈ ਰੱਖੀ ਦਿਲ ਵਿੱਚ ਖੁਟਿਆਈ ਨੂੰ ਲੋਚਦਾ ਸੀ ਬੇਈਮਾਨਗੀ ਵਿੱਚ ਦਬਾਈ ਰੱਖੀ ਉਠ ਡੇਰੇ ਨੂੰ ਗਿਆ ਕਰਤਾਰ ਸਿੰਘਾ ਪੈੜੀ ਕਰਨੀ ਯਾਦ ਬੁਰਾਈ ਰੱਖੀ। ਭਾਈ ਕਰਤਾਰ ਸਿੰਘ ਜੀ ਲਿਖਦੇ ਨੇ ਡੇਰੇ ਤੇ ਚਲਾ ਗਿਆ ਪਰ ਮਨ ਦੇ ਵਿੱਚ ਕਹਿੰਦੇ ਨੇ ਅਜੇ ਵੀ ਜਿਹੜੀ ਬੁਰਾਈ ਹੈ ਉਸ ਨੂੰ ਨਹੀਂ ਭੁੱਲਿਆ, ਉਸ ਲੜਕੀ ਦੀ ਉਡੀਕ ਕਰਨ ਲੱਗਾ। ਸਿੱਖ ਕੀ ਸੁਤਾ ਬੰਦ ਕਰ ਹਾਥ ਸ੍ਰੀ ਪ੍ਰਭ ਕਹਾ ਕਰੀ ਮੁਝ ਸਾਥ। ਉਹਦੇ ਜਾਣ ਤੋਂ ਪਿੱਛੋਂ ਉਸ ਲੜਕੀ ਨੇ ਜਿਹੜੀ ਕਿ ਸਿੱਖ ਦੀ ਲੜਕੀ ਸੀ ਉਸ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਇਹ ਤੁਸੀਂ ਮੇਰੇ ਨਾਲ ਕੀ ਕੀਤਾ, ਇਹ ਕਿਸ ਤਰ੍ਹਾਂ ਦੀ ਗੱਲ ਕਹਿ ਦਿੱਤੀ। ਕਹਿੰਦੀ ਹੈ ਧਰਮ ਉਬਾਰਨ ਹਿਤ ਤੁਮ ਧਿਆਵੈ ਅਨਕ ਵਿਘਨ ਤੇ ਜਨਨ ਬਚਾਵੈ। ਇਹ ਸੱਚੇ ਪਾਤਸ਼ਾਹ ਲੋਕੀ ਤੇ ਆਪਣੇ ਧਰਮ ਨੂੰ ਰੱਖਣ ਦੇ ਵਾਸਤੇ ਤੁਹਾਨੂੰ ਧਿਆਉਂਦੇ ਨੇ, ਤੁਹਾਡਾ ਜਾਪ ਕਰਦੇ ਨੇ ਤੇ ਤੁਸੀਂ ਅਨੇਕਾਂ ਹੀ ਵਿਘਨਾਂ ਤੋਂ ਆਪਣੇ ਸਿੱਖਾਂ ਨੂੰ ਬਚਾਉਂਦੇ ਹੋ ਤੇ ਸੱਚੇ ਪਾਤਸ਼ਾਹ ਮੇਰੇ ਨਾਲ ਤੁਸੀਂ ਕੀ ਕੀਤਾ, ਮੈਨੂੰ ਤੇ ਦੁੱਖਾਂ ਦੇ ਵਿੱਚ ਪਾ ਦਿੱਤਾ, ਮੇਰੇ ਤੇ ਧਰਮ ਦੀ ਹਾਨੀ ਦੀ ਗੱਲ ਤੁਸੀਂ ਕਹਿ ਦਿੱਤੀ। ਮੇਰੋ ਧਰਮ ਆਪ ਕਿਉ ਨਾਸਾ ਤੁਰਕ ਸੰਗ ਹੋਏ ਮੇਲ ਪ੍ਰਕਾਸ਼ਾ। ਕਹਿੰਦੀ ਹੈ ਸੱਚੇ ਪਾਤਸ਼ਾਹ ਮੇਰੇ ਧਰਮ ਨੂੰ ਤੇ ਤੁਸੀਂ ਨਾਸ਼ ਕਰ ਦਿੱਤਾ ਕਿਉਂਕਿ ਤੁਸੀਂ ਬਚਨ ਕੀਤਾ ਬਹਾਦਰ ਸ਼ਾਹ ਨੂੰ ਕਿ ਮੈਂ ਲੜਕੀ ਨੂੰ ਤੇਰੇ ਕੋਲ ਭੇਜ ਦਿਆਂਗਾ। ਇਸ ਤਰ੍ਹਾਂ ਉਹਦੇ ਕੋਲ ਜਾਣ ਦੇ ਨਾਲ ਮੇਰਾ ਤੇ ਮਨ ਨੂੰ ਧਰਮ ਜਿਹੜਾ ਹੈ ਉਹ ਖਤਮ ਹੋ ਜਾਏਗਾ। ਸੱਚੇ ਪਾਤਸ਼ਾਹ ਇਹ ਤੁਸੀਂ ਕੀ ਕੀਤਾ। ਮਹਾ ਚਿੰਤ ਉਪਜੀ ਚਿਤ ਮਾਹੀ ਗੁਰ ਕੇ ਕਹੇ ਜਾਉ ਜੇ ਨਾਹੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੜਕੀ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਪੈਦਾ ਹੋ ਗਈ ਕਿ ਜੇ ਗੁਰੂ ਦੇ ਆਖੇ ਮੈਂ ਉੱਥੇ ਨਾ ਗਈ ਤੇ ਇਹ ਬਹੁਤ ਮਾੜੀ ਗੱਲ ਹੋਵੇਗੀ। ਮਹਾਂ ਦੋਸ਼ ਮੇਰੇ ਸਿਰ ਸੋਏ। ਕਹਿੰਦੀ ਹੈ ਜੇ ਸਤਿਗੁਰਾਂ ਦੇ ਆਖੇ ਲੱਗ ਕੇ ਨਾ ਗਈ ਉਸ ਤੁਰਕ ਦੇ ਕੋਲ ਤੇ ਮਹਾਂ ਦੋਸ਼ ਹੋਵੇਗਾ ਮੇਰੇ ਸਿਰ ਤੇ ਕਿ ਮੈਂ ਗੁਰੂ ਜੀ ਦੇ ਹੁਕਮ ਦੀ ਨਾ ਫਰਮਾਨੀ ਕਰਾਂਗੀ। ਪਰ ਦੂਸਰੇ ਪਾਸੇ ਜਾਊਂ ਜੇ ਧਰਮ ਵਿਨਾਸ਼ੀ ਹੋਏ ਤੇ ਜੇ ਸਤਿਗੁਰਾਂ ਦੇ ਆਖੇ ਲੱਗ ਕੇ ਤੁਰਕ ਦੇ ਕੋਲ ਜਾਵਾਂਗੀ ਤੇ ਫੇਰ ਮੇਰਾ ਧਰਮ ਖਤਮ ਹੁੰਦਾ ਹੈ। ਉਹ ਸੋਚ ਰਹੀ ਹੈ ਕਿ ਹੁਣ ਕਰਾਂ ਤੇ ਕੀ ਕਰਾਂ, ਜੇ ਨਹੀਂ ਜਾਂਦੀ ਤੇ ਗੁਰੂ ਦੇ ਹੁਕਮ ਦੀ ਨਾ ਫਰਮਾਨੀ ਹੁੰਦੀ ਹੈ, ਜੇ ਜਾਣੀ ਆ ਤੇ ਧਰਮ ਖਤਮ ਹੁੰਦਾ। ਸੁਣ ਕਰ ਸ੍ਰੀ ਮੁਖ ਤੇ ਬਿਕਸਾਨ ਸਾਧ ਸਾਧ ਤੇ ਸਾਥ ਬਖਾਨੇ। ਜਦੋਂ ਲੜਕੀ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਮੇਰੇ ਨਾਲ ਕੀ ਕੀਤਾ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਮੁਸਕਰਾ ਕੇ ਕਹਿੰਦੇ ਨੇ ਸਾਧ ਸਾਧ ਸ਼ਾਬਾਸ਼ ਸ਼ਾਬਾਸ਼। ਗੁਰੂ ਜੀ ਕਹਿੰਦੇ ਨੇ ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਕਿ ਤੂੰ ਮੈਨੂੰ ਇਸੇ ਤਰ੍ਹਾਂ ਦੀ ਅਰਜ ਕਰੇਗੀ ਕਿ ਮੇਰਾ ਕੀ ਹੋਵੇ। ਗੁਰੂ ਜੀ ਕਹਿੰਦੇ ਨੇ ਗਮਨੋ ਤੇ ਠਾਂ ਕਹੇ ਹਮਾਰੇ। ਗੁਰੂ ਜੀ ਕਹਿੰਦੇ ਨੇ ਕਿਸੇ ਗੱਲ ਦੀ ਪਰਵਾਹ ਨਾ ਕਰ, ਸਾਡੇ ਬਚਨ ਨੂੰ ਮੰਨ ਕੇ ਗੁਰੂ ਜੀ ਕਹਿੰਦੇ ਨੇ ਚਲੀ ਜਾ ਉਸ ਤੁਰਕ ਦੇ ਕੋਲ। ਤੋਹ ਧਰਮ ਕੇ ਹਮ ਰਖਵਾਰੇ। ਅਸੀਂ ਤੇਰੇ ਨਾਲ ਵਾਅਦਾ ਕਰਦੇ ਹਾਂ, ਸਾਡਾ ਬਚਨ ਸੱਚਾ ਜਾਣ, ਅਸੀਂ ਤੇਰੇ ਧਰਮ ਦੀ ਰੱਖਿਆ ਕਰਾਂਗੇ, ਤੇਰੇ ਧਰਮ ਨੂੰ ਨਾਸ਼ ਨਹੀਂ ਹੋਣ ਦੇਵਾਂਗੇ, ਸਾਡੀ ਗੱਲ ਨੂੰ ਮੰਨ ਕੇ ਚਲੀ ਜਾ ਉਸ ਤੁਰਕ ਦੇ ਕੋਲ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਤੇਰਾ ਧਰਮ ਮੈਂ ਨਾਸ਼ ਨਹੀਂ ਹੋਣ ਦਿਆਂਗਾ, ਤੂੰ ਚਲੇ ਜਾ।
ਸਾਰਾ ਫੋਲ ਕੇ ਹਾਲ ਸੁਣਾਇਆ ਜਾ ਗੁਰੂ ਆਖ ਦੇ ਫਿਕਰ ਨਾ ਕਰ ਬੇਟੀ ਹੋ ਨਿਸੰਗ ਤੇ ਹੁਣੇ ਹੀ ਚਲੀ ਜਾ ਤੂੰ ਪਾਸ ਬਾਦਸ਼ਾਹ ਦੇ ਪਾਲਕੀ ਚੜ ਬੇਟੀ ਅਸੀਂ ਕਰਾਂਗੇ ਰੱਖਿਆ ਆਪ ਤੇਰੀ ਅਸੀਂ ਕਰਾਂਗੇ ਰੱਖਿਆ ਆਪ ਤੇਰੀ ਚਿੰਤਾ ਚਿਤ ਦੇ ਵਿੱਚ ਨਾ ਤਾਰ ਬੇਟੀ ਵੇਖ ਸਕੇ ਨਾਹੀਂ ਕਰਤਾਰ ਸਿੰਘਾ ਤੇਰੇ ਵੱਲ ਪਾਪੀ ਨਿਗਾਹ ਭਰ ਬੇਟੀ।
ਗੁਰੂ ਜੀ ਕਹਿੰਦੇ ਨੇ ਤੇਰੇ ਧਰਮ ਨੂੰ ਵਿਗਾੜਨ ਦੀ ਗੱਲ ਤੇ ਦੂਰ ਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਖੋਟੀ ਨਿਗਾਹ ਭਰ ਕੇ ਬਾਦਸ਼ਾਹ ਤੈਨੂੰ ਚੰਗੀ ਤਰ੍ਹਾਂ ਵੇਖ ਵੀ ਨਹੀਂ ਸਕੇਗਾ, ਸਾਡੇ ਆਖੇ ਲੱਗ ਤੇ ਚਲੇ ਗਿਆ।
ਸ਼ਾਹ ਏਕ ਨਰ ਤਿਆਗ ਸੋ ਗਯੋ ਏਕ ਸਿੱਖ ਸ੍ਰੀ ਗੁਰੂ ਸੰਗ ਦਯੋ।
ਕਵੀ ਜੀ ਲਿਖਦੇ ਨੇ ਕਿ ਬਹਾਦਰ ਸ਼ਾਹ ਕੋਲ ਲਿਆਉਣ ਦੇ ਵਾਸਤੇ ਆਪਣੇ ਵੱਲੋਂ ਇੱਕ ਆਦਮੀ ਛੱਡ ਗਿਆ ਸੀ ਕਿ ਤੂੰ ਲੜਕੀ ਨੂੰ ਲੈ ਕੇ ਮੇਰੇ ਕੋਲ ਆ ਜਾਵੀਂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਇੱਕ ਤੇ ਪਹਿਲਾਂ ਹੀ ਆਪਣਾ ਆਦਮੀ ਛੱਡ ਗਿਆ ਸੀ ਤੇ ਦੂਸਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਿੱਖ ਦਿੱਤਾ ਤੇ ਉਸ ਲੜਕੀ ਨੂੰ ਆਖਿਆ ਤੁਸੀਂ ਇਹਨਾਂ ਦੇ ਨਾਲ ਚਲੇ ਜਾਓ। दोनों के मद वह कर चली गुरु वाकते क्यों न टली।
कवि जी लिख रहे ने के सतगुरु सच्चे पातशाह जी दे कहे हुए बचन तो ना फिरी सत बचन कह के ते उन्हां दोवां दे नाल एक बादशाह दा आदमी है दूसरा सतगुरां दा सिख है उन्हां दे विचकार होके ते चल पई उस बादशाह दे वल।
आगे शाह प्रतीखत बैसा लगे काव पीड़त है जैसा।
ते दूसरे पासे ओ जो बहादुर शाह मानो के बड़ी पीड़ा दे नाल जिस तरह किसे मनुख नू गहरे फट लगे होंदे ने जिस तरह ओ तड़फदा होया बैठा है इसे तरह उस दी उड़ीक कर रहे सी।
दिखी दूर ते आवत सो दोनों दिश में केहर दो।
दूरों ही बहादुर शाह ने लड़की नू तुरया आउंदा देखिया पर की देखिया दोवों दिश में केहर दो। ओ जिहड़े दोवें आदमी एक सतगुरां दा सिख ते दूसरा बहादुर शाह दा जिहड़ा आदमी है ओनू बंदे नहीं दिखाई देते। इस तरह लगता है कि दो शेर आ रहे ने ते विचकार लड़की तुरी आ रही।
पकड़े कान दोहन के आवत शाह बहादुर दिख पै पावत।
इथे ही बस नहीं ओनू इस तरह भी प्रतीत होया कि जिहड़ी लड़की तुरी आउंदी है ना ओने दोवां दे कन्न फड़े होए ने एक दा कन्न खब्बे हथ नाल फड़िया दूजे दा सज्जे हथ नाल फड़िया ते विच ओ लड़की तुरी आ रही है इसे तरह उसनू दिखाई दिता। ते जदों इस तरह दा भयानक सीन देखिया मन दे विच बहुत ज्यादा डर गया पै खा गया।
ए बड जालम त्रिया निहारी पहुंचे निकट देह मुझ मारी।
सोचन लगा है ते बड़ी जुल्मी त्रिया है बड़ी जुल्मी औरत है इन्नी जुल्मी औरत है ये शेरां तो परवाह नहीं कर दी उन्हां नू कन्ना तो फड़ के लिया रही है। सोचन लगा जे मेरे कोल आ गई ते मैनू मार देगी जिन्नू शेरां दी कोई परवाह नहीं है।
ज्यों ज्यों निकट आए डर तारत देख नरन को हाथ इशारत।
ज्यों ज्यों लागे आ रही है बादशाह दे तो कोल त्यों त्यों ओ बहुता ज्यादा डरदा जा रहा है। जदों काफी लागे आ गई जेड़े ओदे नाल तुरे आ रहे सन एक ओदा आदमी ते दूसरा सिख उन्हां नू कहिंदे ने हाथ दे इशारे दे नाल उसने आख्या पिछे लै जाओ मेरे कोल इहनू ना लै के आओ। इस तरह डर दे नाल उसने आख्या
रख गुरां दी ओट ते अग्याल है ओ कन्या कर नू आम दिए मां बाप नू तीरज दे करके विच पालकी दे चढ़ जाम दिए। बादशाह दे रूबरू जदों गई माया गुरां दी खेल रचाम दिए। दो शेर दोही पासी नाले आउंदे पै बहादुर शाह दी जान खाम दिए। कंब गया ते खौफ आ सिर चढ़िया कंब गया ते खौफ आ सिर चढ़िया लथी मस्ती मौत दिसाम दिए। बड़ी चीज है धर्म करतार सिंगा शै कोई ना गलबा पाम दिए।
बड़ी वड्डी चीज है धर्म ते धर्म नू निभाउण दे वास्ते जदों सतगुरां दा वचन हो जावे ते कहिंदे ने बहुत वड्डी चीज हो जांदी है सोने ते सुहागे दा कम करदी है शै कोई ना गलबा पाउंदी है। कोई भी जिहड़ी शै ओह मानो कि उस आदमी नू जां किसे औरत नू छल नहीं सकदा जिहड़ा मानो सतगुरां दे हुक्म दे उत्ते चलदा है। जदों लड़की लागे आई ते उहने इशारे दे नाल आख्या मैथों दूर लै जाओ मैं इहनू वेखणा ही नहीं चाहुंदा। इस तरीके दे नाल उसने आख्या थोड़ी जी गल दा फर्क है। करतार सिंह जी क्लास वाली लिखदे ने कि ओह पालकी दे विच चढ़ के गई। भाई संतोख सिंह जी लिखदे ने कि ओह सिखां दे नाल गई। साखी होई है थोड़ा जिहा आपो अपने इतिहासकारां दा वखरा वखरा लिखण दा ढंग।
शीघ्र जाओ इस ले पश्चाती दीर्घ क्रूर महा मैं जाती।
कहिंदा शीघ्रता दे नाल इस नूं पिछे लै के चले जाओ दीर्घ क्रूआ मैं ये जाती। ਕਹਿੰਦਾ ਇਹ ਬੜੀ ਭਿਆਨਕ ਇਸਤਰੀ ਮੈਂ ਜਾਣੀ ਹੈ ਇਹਨੂੰ ਮੇਰੇ ਤੋਂ ਦੂਰ ਲੈ ਜਾਓ ਮੇਰੇ ਲਾਗੇ ਨਾ ਲੈ ਕੇ ਆਓ। ਬਾਦਸ਼ਾਹ ਨੇ ਇਸ ਤਰ੍ਹਾਂ ਆਖਿਆ
ਦੂਤ ਸ਼ਾਹ ਕੋ ਯਾਰ ਸਿੱਖ ਦੋ
ਸ਼ਾਹ ਇਸ਼ਾਰਤ ਕੋ ਲਖ ਸੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਹ ਜਿਹੜਾ ਬਾਦਸ਼ਾਹ ਦਾ ਆਦਮੀ ਸੀ ਤੇ ਦੂਸਰੇ ਪਾਸੇ ਸਿੱਖ ਸੀ, ਉਹਨਾਂ ਨੇ ਦੋਵਾਂ ਨੇ ਬਾਦਸ਼ਾਹ ਦੇ ਇਸ਼ਾਰੇ ਨੂੰ ਤੇ ਉਹਦੀ ਆਵਾਜ਼ ਨੂੰ ਸੁਣਿਆ।
ਤਤਸ਼ਿਨ ਪਿੱਛੇ ਦਈ ਹਟਾਈ ਪਹੁੰਚੇ ਸ਼ੀਗਰ ਗੁਰੂ ਟਿਗ ਆਈ।
ਉਹਨਾਂ ਨੇ ਬਾਦਸ਼ਾਹ ਦੇ ਇਸ਼ਾਰੇ ਨੂੰ ਮੰਨ ਕੇ ਉਸ ਲੜਕੀ ਨੂੰ ਪਿੱਛੇ ਮੋੜ ਦਿੱਤਾ ਤੇ ਉਹ ਦੌੜਦੀ ਹੋਈ ਬੜੀ ਸ਼ੀਘਰਤਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਈ।
ਤਨ ਤਨ ਕਹਿ ਪਾਇਨ ਪਰੀ ਮਹਾ ਪਾਪ ਤੇ ਰੱਛਾ ਕਰੀ।
ਦੌੜ ਕੇ ਆਣ ਕੇ ਲੜਕੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਡਿੱਗ ਪਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੀ ਹੈ, ਹੇ ਗਰੀਬ ਨਵਾਜ, ਤੁਸੀਂ ਤਨ ਹੋ, ਤੁਸੀਂ ਤਨ ਹੋ, ਮਹਾ ਪਾਪ ਤੇ ਰੱਛਾ ਕਰੀ। ਹੇ ਗਰੀਬ ਨਵਾਜ, ਜਿਹੜਾ ਵੱਡਾ ਪਾਪ ਹੋਣ ਵਾਲਾ ਸੀ, ਕਿਰਪਾ ਕੀਤੀ ਹੈ, ਉਸ ਵੱਡੇ ਪਾਪ ਤੋਂ ਆਪਣੇ ਹੁਕਮ ਦੇ ਅਨੁਸਾਰ ਮੈਨੂੰ ਬਚਾਇਆ ਹੈ। ਹੇ ਗਰੀਬ ਨਵਾਜ, ਤੁਸੀਂ ਧੰਨਤਾ ਦੇ ਯੋਗ।
ਲੈ ਆਇਸ ਨਿਸ ਸਦਨ ਸਿਧਾਈ ਗੁਰ ਮਹਿਮਾ ਕੋ ਜਹ ਕਹਿ ਗਾਈ।
ਇਸ ਤਰੀਕੇ ਦੇ ਨਾਲ ਸਤਿਗੁਰਾਂ ਤੋਂ ਆਗਿਆ ਲੈ ਕੇ, ਸਤਿਗੁਰਾਂ ਦੀਆਂ ਖੁਸ਼ੀਆਂ ਨੂੰ ਲੈ ਕੇ ਉਹ ਆਪਣੇ ਘਰ ਚਲੀ ਗਈ ਹੈ। ਔਰ ਜਿੱਥੇ ਜਿੱਥੇ ਵੀ ਉਹ ਲੜਕੀ ਗਈ, ਉਹਨੇ ਸਾਰੀ ਆਪਣੀ ਕਥਾ ਨੂੰ ਕਹਿ ਕਹਿ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਵੱਡੀ ਜਿਹੜੀ ਕੀਰਤੀ ਸੀ ਉਸ ਨੂੰ ਜਗ੍ਹਾ ਜਗ੍ਹਾ ਦੇ ਉੱਤੇ ਬਿਆਨ ਕੀਤਾ।
ਸੁੰਦਰ ਉਪ ਬਣ ਮੈਂ ਗੁਰ ਤੇਰੇ ਅਨਕ ਬਿਲਾਸ ਆਨੰਦ ਸੋ ਕਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਇਸ ਤਰੀਕੇ ਦੇ ਨਾਲ ਉਸੇ ਹੀ ਬਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਨੇ। ਅਨੇਕਾਂ ਹੀ ਇਸ ਤਰ੍ਹਾਂ ਦੇ ਜਿਹੜੇ ਆਨੰਦਮਈ ਬਾਗ ਬਿਲਾਸ ਨੇ ਉਹਨਾਂ ਨੇ ਬਹੁਤੇ ਕੀਤੇ।
ਦਿਨ ਪੁਸ਼ਕਰ ਇਸ਼ਨਾਨ ਕੋ ਗਏ ਲੋਕ ਸਮੁਦਾਏ ਤਵੇ ਖਾਨ ਖਾਨਾ ਗਯੋ ਸ਼ਾਹ ਬਹਾਦੁਰ ਥਾਏ।
ਗ੍ਰੰਥਾਕਾਰ ਜੀ ਲਿਖ ਰਹੇ ਨੇ ਕਿ ਪੁਸ਼ਕਰ ਨਾਂ ਦੀ ਜਗ੍ਹਾ ਦਾ ਇੱਕ ਤੀਰਥ ਹੈ ਜਿਹਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਹਿੰਦੂ ਨੇ ਉਹ ਇਸ਼ਨਾਨ ਕਰਨ ਦੇ ਵਾਸਤੇ ਪਹੁੰਚੇ ਨੇ। ਜਦੋਂ ਪੁਸ਼ਕਰ ਦੇ ਤੀਰਥ ਤੇ ਇਸ਼ਨਾਨ ਦਾ ਦਿਨ ਹੋਇਆ ਤੇ ਉਸ ਦਿਨ ਉਹ ਜਿਹੜਾ ਖਾਨ ਖਾਨਾ ਹੈ ਉਹ ਵੀ ਬਹਾਦਰ ਸ਼ਾਹ ਦੇ ਕੋਲ ਪਹੁੰਚਿਆ।
ਤਸਲੀ ਮਾਤ ਕਰੀ ਥਿਰ ਪਇਓ ਸ਼ਾਹ ਬਹਾਦਰ ਬੂਜਨ ਕਯੋ।
ਜਦੋਂ ਖਾਨ ਖਾਨਾ ਬਹਾਦਰ ਸ਼ਾਹ ਦੇ ਕੋਲ ਪਹੁੰਚਿਆ, ਖਾਨ ਖਾਨਾ ਨੇ ਬਹਾਦਰ ਸ਼ਾਹ ਨੂੰ ਜਾ ਕੇ ਸਲਾਮ ਅਲੈਕੁਮ ਆਖਿਆ। ਆਉਣ ਵਾਲਾ ਕੋਈ ਕਹਿੰਦਾ ਤੇ ਉਹ ਕਹਿੰਦਾ ਸਲਾਮ ਅਲੈਕੁਮ, ਜਵਾਬ ਦੇ ਵਿੱਚ ਮੁਸਲਮਾਨ ਦਾ ਅਗਲੇ ਦਾ ਜਵਾਬ ਹੁੰਦਾ ਹੈ ਵਾਲੇਕੁਮ ਸਲਾਮ, ਇਹ ਮੁਸਲਮਾਨੀ ਜ਼ਬਾਨ ਹੈ। ਜਦੋਂ ਬਹਾਦਰ ਸ਼ਾਹ ਦੇ ਕੋਲ ਪਹੁੰਚਿਆ ਖਾਨ ਖਾਨਾ ਤੇ ਉਹਨੇ ਆਖਿਆ ਸਲਾਮ ਅਲੈਕੁਮ, ਬਾਦਸ਼ਾਹ ਨੂੰ ਸਲਾਮ ਕੀਤੀ।
ਬਹੁ ਨਾਰੇ ਆਇਸ ਲੈ ਕਰ ਗਏ ਤੀਰਥ ਮੱਜਣ ਜਾਹਤ ਪਏ।
ਬਾਦਸ਼ਾਹ ਨੇ ਸਵਾਲ ਕੀਤਾ ਖਾਨ ਖਾਨਾ ਨੂੰ, ਕਹਿੰਦਾ ਕਿ ਮੇਰੇ ਕੋਲ ਬਹੁਤ ਸਾਰੇ ਹਿੰਦੂ ਆਏ ਨੇ ਤੇ ਮੇਰੀ ਆਗਿਆ ਨੂੰ ਨਾਲ ਲੈ ਕੇ ਮਾਨੋ ਕਿ ਉਹ ਜੋ ਪੁਸ਼ਕਰ ਦਾ ਤੀਰਥ ਹੈ ਉਹਦੇ ਤੇ ਇਸ਼ਨਾਨ ਕਰਨ ਦੇ ਵਾਸਤੇ ਹਿੰਦੂ ਲੋਕ ਗਏ ਨੇ, ਪਰ ਮੈਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਉਸ ਤੀਰਥ ਦੇ ਉੱਤੇ ਪੁਸ਼ਕਰ ਦੇ ਵਿੱਚ ਗਏ ਨੇ ਕਿ ਨਹੀਂ ਗਏ। ਕਹਿੰਦਾ ਜਾ ਕੇ ਉਹਨਾਂ ਨੂੰ ਪੁੱਛੋ ਕਿ ਜੇ ਉਹ ਜਾਣਾ ਚਾਹੁੰਦੇ ਹੋਣ ਤੇ ਮੇਰੇ ਵੱਲੋਂ ਆਗਿਆ ਮੈਂ ਉਹਨਾਂ ਨੂੰ ਰੋਕਾਂਗਾ ਨਹੀਂ, ਜੇ ਉਹ ਜਾਣਾ ਚਾਹੁੰਦੇ ਹੋਣ ਪੁਸ਼ਕਰ ਤੀਰਥ ਦੇ ਉੱਤੇ ਇਸ਼ਨਾਨ ਕਰਨ ਦੇ ਵਾਸਤੇ ਤੇ ਚਲੇ ਜਾਣ। ਇਸ ਤਰੀਕੇ ਦੇ ਨਾਲ ਬਹਾਦਰ ਸ਼ਾਹ ਨੇ ਸੁਨੇਹਾ ਦਿੱਤਾ ਹੈ ਖਾਨ ਖਾਨਾ ਨੂੰ ਕਿ ਸਤਿਗੁਰਾਂ ਦਾ ਪਤਾ ਕਰੋ ਉਹ ਗਏ ਨੇ ਕਿ ਨਹੀਂ ਗਏ, ਜੇ ਨਹੀਂ ਗਏ ਤੇ ਮੇਰੇ ਵੱਲੋਂ ਉਹਨਾਂ ਨੂੰ ਆਗਿਆ ਹੀ ਹੈ, ਉਹ ਵੀ ਜਾ ਸਕਦੇ ਨੇ ਉਸ ਤੀਰਥ ਦੇ ਉੱਤੇ ਇਸ਼ਨਾਨ ਕਰਨ ਦੇ ਵਾਸਤੇ। ਇਸ ਤਰੀਕੇ ਦੇ ਨਾਲ ਬਹਾਦਰ ਸ਼ਾਹ ਨੇ ਖਾਨ ਖਾਨਾ ਨੂੰ ਆਖਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਅੱਜ ਇੱਥੇ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ, ਅੱਗੇ ਜੋ ਸਤਿਗੁਰੂ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣ ਤਾਸ
हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैपी होवन हार हे संता के सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय याही कुल ते प्रगट होय ताही कुल को नाम पुन द्वादश गुरिंद को मेरी है प्रणाम।